Vaheguru, 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 Vaheguru.
Guru Nanak Angad Guru Amar Das Pad Band Ram Das Arjan Guru Bar Sri Har Govind Hari Rai Har Krishna Guru Tegh Bahadur Chand ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਇ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਭਗਤ ਫਰੀਦ ਦੇ ਸਲੋਕਾਂ ਦੀ ਕਥਾ ਗੁਰੂ ਸਾਹਿਬ ਨੇ 50 ਸਲੋਕਾਂ ਦੀ ਵਿਚਾਰ ਕਰਵਾ ਲਈ ਹੈ 51ਵਾਂ ਸਲੋਕ ਆਰੰਭ ਹੋਇਆ ਕਿਉਂ ਇਹਨਾਂ ਸਲੋਕਾਂ ਵਿੱਚ ਬੜੇ ਗੋਜ ਨੇ ਭੇਤ ਨੇ ਬੜੇ ਭਗਤਾਂ ਦੀ ਬਾਣੀ ਜਿਨ੍ਹਾਂ ਨੂੰ ਬੰਦਗੀ ਕਰਨ ਵਾਲੇ ਹੀ ਸਮਝ ਸਕਦੇ ਸਾਧੂ ਫਿਰ ਉਹਨਾਂ ਮਹਾਂਪੁਰਸ਼ਾਂ ਨੇ ਆਪਦੀ ਕਥਾ ਰਾਹੀਂ ਬਹੁਤ ਖੋਲ੍ਹਿਆ ਇਹਨਾਂ ਨੂੰ ਪਰ ਇਕੱਲੀ ਵਿੱਦਿਆ ਰਾਹੀਂ ਇਹਦਾ ਭੇਤ ਨਹੀਂ ਖੁੱਲ੍ਹਦਾ ਕਿਵੇਂ ਕਹਿੰਦੇ ਨੇ ਕੀ ਉਪਦੇਸ਼ ਆ ਉਹਨਾਂ ਦਾ ਬੇਨਤੀ ਸਾਰੇ ਚਰਨਾਂ ਵਿੱਚ ਆਪ ਜੀ ਇਕਾਗਰਤਾ ਬਖਸ਼ੋ ਸਲੋਕਾਂ ਦੀ ਵਿਚਾਰ ਸਰਵਣ ਕਰੀਏ ਜੀ
ਫਰੀਦਾ ਰਤੀ ਰਤ ਨਾ ਨਿਕਲੈ
ਕਹਿੰਦੇ ਭਾਈ ਸਰੀਰ ਦੇ ਵਿੱਚੋਂ ਰੱਤੀ ਭਾਵ ਥੋੜਾ ਜਿਹਾ ਵੀ ਲਹੂ ਨਹੀਂ ਨਿਕਲਦਾ ਜੀ
ਜੇ ਤਨ ਚੀਰੈ ਕੋ
ਕਹਿੰਦੇ ਜੇ ਕੋਈ ਭਾਈ ਇਸ ਤਨ ਨੂੰ ਕੋਈ ਚੀਰ ਦੇਵੇ ਜੀ
ਜੋ ਤਨ ਰਤੇ ਰੱਬ ਸਿਓ
ਕਹਿੰਦੇ ਜਿਹੜੇ ਮਹਾਰਾਜ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਆ ਕੰਮ ਕੰਨ ਰਿਖੀ ਹੋਇਆ ਸਾਧ ਸੰਗਤ ਬੜੀ ਬੰਦਗੀ ਕੀਤੀ ਉਸ ਰਿਸ਼ੀ ਨੇ ਬਹੁਤ ਲੰਮਾ ਸਮਾਂ ਅਭਿਆਸ ਵਿੱਚ ਰਿਹਾ ਜੰਗਲਾਂ ਪਹਾੜਾਂ ਵਿੱਚ ਰਹਿਣਾ ਤਪ ਕਰਦੇ ਰਹਿਣਾ ਬਹੁਤ ਲੰਮਾ ਸਮਾਂ ਅਭਿਆਸ ਤੋਂ ਬਾਅਦ ਇੱਕ ਦਿਨ ਜਦੋਂ ਸ਼ਹਿਰ ਵਾਲੇ ਪਾਸੇ ਨੂੰ ਤੁਰਨ ਲੱਗੇ ਤਾਂ ਸਾਧ ਸੰਗਤ ਪੈਰ ਵਿੱਚ ਕੰਡਾ ਵੱਜਿਆ ਉਹਨਾਂ ਦੇ ਕੰਮਕਣ ਰਿਖੀ ਦੇ ਜਦੋਂ ਕੰਡਾ ਵੱਜਿਆ ਤੇ ਉੱਥੇ ਲਹੂ ਦੀ ਬਜਾਏ ਹਰੇ ਰੰਗ ਦਾ ਪਾਣੀ ਨਿਕਲੇ ਹੈਰਾਨ ਹੋ ਗਿਆ ਕਿ ਇੰਨੀ ਬੰਦਗੀ ਕੀਤੀ ਹੈ ਕਿ ਲਹੂ ਦਾ ਰੰਗ ਬਦਲ ਗਿਆ ਆਪਦੇ ਮੰਨਣ ਵਾਲਿਆਂ ਨੂੰ ਦੱਸਿਆ ਚੇਲਿਆਂ ਬਾਲਕਿਆਂ ਨੂੰ ਸੇਵਾਦਾਰਾਂ ਨੂੰ ਸਾਰਿਆਂ ਨੇ ਨੱਚਣਾ ਸ਼ੁਰੂ ਕਰ ਦਿੱਤਾ ਕੂਕਾਂ ਚੀਕਾਂ ਮਾਰਦੇ ਨੇ ਕੰਮਕਣ ਰਿਸ਼ੀ ਦੇ ਖੂਨ ਦੇ ਰੰਗ ਬਦਲਣ ਦੀ ਖੁਸ਼ੀ ਵਿੱਚ ਦੇਵਤਿਆਂ ਤੱਕ ਵੀ ਸਾਰੀਆਂ ਪੂਰੀਆਂ ਮੰਡਲ ਹਿਲਾ ਦਿੱਤੇ ਉਹਨਾਂ ਲੋਕਾਂ ਨੇ। ਬਹੁਤ ਰੌਲਾ ਰੱਪਾ ਪਿਆ। ਉਹਨਾਂ ਦੇਵਤਿਆਂ ਨੇ ਜਾ ਕੇ ਸ਼ਿਵ ਜੀ ਨੂੰ ਯਾਦ ਦੱਸਿਆ ਵੀ ਕੰਕਣ ਰਿਖੀ ਨੇ ਬੰਦਗੀ ਕੀਤੀ ਆ, ਲਹੂ ਦਾ ਲਾਲ ਰੰਗ ਬਦਲ ਕੇ ਹਰੇ ਰੰਗ ਦਾ ਪਾਣੀ ਬਣ ਗਿਆ। ਹੁਣ ਉਹ ਇੰਨਾ ਰੌਲਾ ਧਰਤੀ 'ਤੇ ਮਚਾਇਆ ਹੋਇਆ ਕਿ ਸਾਡਾ ਵੀ ਟਕਾ ਸਾਰੇ ਪਾਸੋਂ ਹਿਲਾ ਦਿੱਤਾ। ਦੱਸਦੇ ਕਹਿੰਦੇ ਫਿਰ ਸ਼ਿਵ ਜੀ ਆਇਆ ਅਤੇ ਆ ਕੇ ਪੁੱਛਿਆ ਬਈ ਬੜਾ ਤੁਸੀਂ ਰੌਲਾ ਰੱਪਾ ਪਾਇਆ, ਬੜਾ ਨੱਚ ਰਹੇ ਹੋ, ਝੂਮ ਰਹੇ ਹੋ, ਕੀ ਗੱਲ ਬਈ? ਅਤੇ ਦੱਸਿਆ ਸਾਡੇ ਇਹਨਾਂ ਰਿਸ਼ੀ ਜੀ ਨੇ, ਇਸ ਰਿਸ਼ੀ ਨੇ ਇੰਨੀ ਭਗਤੀ ਕੀਤੀ ਹੈ ਕਿ ਲਹੂ ਜਿਹੜੇ ਕੁਦਰਤ ਦੀ ਖੇਡ ਸੀ ਉਹਨੂੰ ਬਦਲ ਦਿੱਤਾ, ਇਹਨੇ ਲਹੂ ਦਾ ਰੰਗ ਬਦਲ ਦਿੱਤਾ। ਸ਼ਿਵ ਜੀ ਸਮਝ ਗਿਆ ਵੀ ਹੰਕਾਰ ਦੇ ਵਿੱਚ ਨੇ, ਕਹਿੰਦੇ ਆਪਦੇ ਥੋੜ੍ਹਾ ਜਿਹਾ ਤਰਸ਼ੂਲ ਫੇਰਿਆ ਅਤੇ ਜਿੱਥੇ ਖੂਨ ਨਿਕਲਣਾ ਸੀ ਉੱਥੋਂ ਸਵਾਹ ਚੜੀ। ਕਹਿੰਦੇ ਤੂੰ ਹਲੇ ਜਾਪ ਕੇ ਲਹੂ ਦਾ ਪਾਣੀ ਬਣਾਇਆ, ਭਾਵ ਹਰੇ ਰੰਗ ਦਾ ਕੀਤਾ, ਅਸੀਂ ਇੰਨਾ ਜਪਿਆ ਕਿ ਲਹੂ ਦੀ ਸਵਾਹ ਬਣਾ ਦਿੱਤੀ, ਹੰਕਾਰ ਟੁੱਟ ਗਿਆ ਕੰਮਕਾਂ ਰਿਖੀ ਦਾ ਅਤੇ ਸਾਧਸੰਗ ਬੰਦਗੀ ਵਿੱਚ ਫਿਰ ਜਾ ਲੱਗਿਆ। ਲੰਮਾ ਸਮਾਂ ਫਿਰ ਉੱਠਿਆ ਨਹੀਂ, ਆਏ ਮਨਸੂਰ ਹੋਇਆ ਸਾਧਸੰਗ। ਅਬੂ ਅਲ ਮੁਗੈਜ ਕਹਿੰਦੇ ਸੀ ਉਹਨੂੰ, ਉਹਨੇ ਬੜੀ ਬੰਦਗੀ ਕੀਤੀ, ਬਹੁਤ ਤਪ ਕੀਤਾ ਉਹਨੇ, ਅਤੇ ਜਿਹਨੂੰ ਕਿ 301 ਹਿਜਰੀ ਵਿੱਚ ਫੜ ਲਿਆ ਸੀ, ਗ੍ਰਿਫਤਾਰ ਕਰ ਲਿਆ ਸੀ, 8 ਸਾਲ ਜੇਲ੍ਹ ਵਿੱਚ ਵੀ ਰੱਖਿਆ ਉਹਨੂੰ। ਉਹਦੀਆਂ 2-3 ਸਾਖੀਆਂ ਆਉਂਦੀਆਂ, ਉਹਦਾ ਮਨਸੂਰ ਦੀ ਬੰਦਗੀ ਕਰਨ ਦਾ ਢੰਗ ਵੱਖਰਾ ਸੀ। ਉਹ ਜਦੋਂ ਬੰਦਗੀ ਕਰਦਾ ਸੀ ਅਤੇ ਇਉਂ ਉਹ ਮਾਨਸੀ ਭਗਤੀ ਇਸ ਹਿਸਾਬ ਨਾਲ ਕਰਦਾ ਸੀ, ਉਹਦਾ ਵਿਸ਼ਵਾਸ ਸੀ ਕਿ ਜਦੋਂ ਤੁਸੀਂ ਉਹਦੀ ਕਰਦੇ ਹੋ ਭਗਤੀ ਤਾਂ ਤੁਸੀਂ ਖੁਦ ਆਪ ਖੁਦਾ ਬਣ ਜਾਂਦੇ ਹੋ। ਅਨਲ ਹੱਕ ਦਾ ਉਹਨੇ ਨਾਰਾ ਲਾਇਆ ਸਾਧ ਸੰਗਤ, ਅਤੇ ਜਦੋਂ ਉਹਨੂੰ 301 ਹਿਜਰੀ ਵਿੱਚ ਫੜ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ, 8 ਸਾਲ ਉਹਨੂੰ 309 ਹਿਜਰੀ ਤੱਕ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ। ਉਹਨੂੰ ਵਾਰ ਵਾਰ ਸਮਝਾਉਂਦੇ ਰਹੇ, ਉਸ ਦੌਰਾਨ ਕਈ ਤਰ੍ਹਾਂ ਦੇ ਕੌਤਕ ਵੀ ਵਰਤੇ। ਇੱਕ ਵਾਰ ਜਿੱਥੇ ਬੈਠਾ ਬੰਦਗੀ ਕਰ ਰਿਹਾ ਸੀ ਅਤੇ ਉਹਨੂੰ ਮੰਨਣ ਵਾਲੇ ਉੱਥੇ ਉਡੀਕ ਰਹੇ ਆ, ਅਤੇ ਜਦੋਂ ਖੋਲ੍ਹ ਕੇ ਦੇਖਿਆ ਤਾਂ ਅੰਦਰ ਹੈ ਨਹੀਂ, ਅਤੇ ਜਦੋਂ ਬਾਹਰ ਦੇਖਿਆ ਤਾਂ ਬੱਬਰ ਸ਼ੇਰ ਦੇ ਉੱਪਰ ਬੈਠਾ ਹੁੰਦਾ, ਅਤੇ ਪੁੱਛਿਆ ਵੀ ਇਹ ਖੇਡ ਕਿਵੇਂ, ਜਿਹੜੇ ਸ਼ੇਰ ਤੋਂ ਸਾਰੀ ਦੁਨੀਆ ਡਰਦੀ ਹੈ ਅਤੇ ਤੂੰ ਉੱਪਰ? ਕਹਿੰਦੇ ਖੁਦਾ ਦੀ ਬੰਦਗੀ ਇਹੋ ਜਿਹੀ, ਅੱਲਾਹ ਦੀ ਬੰਦਗੀ ਇਹੋ ਜਿਹੀ ਹੈ, ਜਦੋਂ ਜਪਦੇ ਹੋ ਤਾਂ ਇਹ ਜਿਹੜੇ ਜੀਵ ਜੰਤ ਵੀ ਤੁਹਾਡੀ ਸੇਵਾ 'ਚ ਲੱਗ ਜਾਂਦੇ। ਫਿਰ ਇੱਕ ਹੋਰ ਆਉਂਦੇ ਆ, ਜਦੋਂ ਉਹ ਵਾਸਤ ਸ਼ਹਿਰ ਦੇ ਵਿੱਚ ਸੀ ਇਰਾਕ ਦੇ, ਅਤੇ ਕਿਸੇ ਨੇ ਈਰਖਾ ਵੱਸ ਹੋਏ ਕਿਹਾ ਕਿ ਇਹਦੇ ਜਦੋਂ ਬਾਜ਼ਾਰ ਦੇ ਵਿੱਚ ਹੀ ਲੰਘੇ ਉਦੋਂ ਮਨਸੂਰ ਦੇ ਥੱਪੜ ਮਾਰਨਾ ਅਤੇ ਪੱਗ ਲਾਉਣੀ ਹੈ ਜੀ, ਬੇਇੱਜ਼ਤੀ ਕਰਨੀ ਹੈ। ਜਦੋਂ ਹੁਣ ਬਾਜ਼ਾਰ ਦੇ ਵਿੱਚ ਹੀ ਲੰਘ ਰਿਹਾ ਮਨਸੂਰ ਅਤੇ ਮਾਰਨ ਲੱਗਾ, ਅਤੇ ਇੱਕ ਤਾਂ ਮਾਰ ਦਿੱਤੀ ਅਤੇ ਜਦੋਂ ਦੂਜਾ ਹਲੇ ਹੱਥ ਚੱਕਣ ਲੱਗਿਆ ਤਾਂ ਕਹਿੰਦੇ ਵੀ ਕੀ ਗੱਲ, ਪਹਿਲਾਂ ਕਿਉਂ ਮਾਰੀ ਮੇਰੇ? ਕਹਿੰਦੇ ਖੁਦਾ ਦਾ ਹੁਕਮ ਸੀ। ਅਤੇ ਕਹਿੰਦੇ ਜੇ ਖੁਦਾ ਦਾ ਹੁਕਮ ਆ ਤਾਂ ਫਿਰ ਮਾਰ। ਸਾਧ ਸੰਗਤ ਜੋ ਅਗਲਾ ਹੱਥ ਮਾਰਨ ਲੱਗਿਆ ਅਤੇ ਹੱਥ ਉੱਪਰ ਹੀ ਖੜ੍ਹਾ ਰਹਿ ਗਿਆ, ਖੜ੍ਹਾ ਨਹੀਂ ਇਕੱਲਾ ਹੱਥ ਰਿਹਾ ਅਤੇ ਸੁੱਕ ਗਿਆ ਉੱਥੇ। ਮਾਫੀਆਂ ਮੰਗਣ 'ਤੇ ਵੀ ਖਿਹੜਾ ਨਾ ਛੁੱਟਿਆ, ਬੰਦਗੀ ਵਾਲਾ ਸੀ। ਅਤੇ ਸਾਧ ਸੰਗਤ ਜਦੋਂ ਅਖੀਰਲਾ ਸਮਾਂ ਬਣਿਆ ਸਮਝਾਉਣ 'ਤੇ ਵੀ ਉਹ ਕਹਿੰਦੇ ਨਹੀਂ, ਮੈਂ ਇੱਕ ਖੁਦਾ ਉੱਪਰ ਅਤੇ ਮੈਂ ਇੱਕ ਥੱਲੇ ਹਾਂ, ਅਨਲ ਹੱਕ ਦਾ ਨਾਰਾ ਲਾ ਰਿਹਾ ਸੀ। ਸਾਧ ਸੰਗਤ ਉਹਨੂੰ ਪੱਥਰ ਮਾਰਨ ਦੀ ਵੀ ਸਜ਼ਾ ਦਿੱਤੀ ਗਈ, ਲੋਕਾਂ ਨੇ ਪੱਥਰ ਮਾਰੇ, ਅੱਖਾਂ ਤਾਂ ਕੱਢ ਦਿੱਤੀਆਂ ਗਈਆਂ, ਪਰ ਜਦੋਂ ਖੂਨ ਦੀਆਂ ਬੂੰਦਾਂ ਧਰਤੀ ਉੱਪਰ ਡਿੱਗ ਰਹੀਆਂ ਸਨ, ਉਹ ਖੂਨ ਦੀਆਂ ਬੂੰਦਾਂ ਵਿੱਚ ਵੀ ਅਨਲ ਹੱਕ ਦੇ ਨਾਰਿਆਂ ਦੀਆਂ ਆਵਾਜ਼ਾਂ ਆਉਂਦੀਆਂ ਸਨ। ਭਾਵ ਕਿ ਮੈਂ ਖੁਦ ਖੁਦਾਂ ਜਦੋਂ ਫਾਂਸੀ ਦਿੱਤੀ ਅਖੀਰਲਾ ਸਮਾਂ ਬਣ ਗਿਆ ਮੌਤ ਆ ਗਈ ਤਾਂ ਦੱਸਦੇ ਉਹਦੇ ਪਿਆਰ ਵਾਲੇ ਕਿ ਅੰਬਰਾਂ ਵਿੱਚੋਂ ਵੀ ਅਨਹੱਕ ਦੀਆਂ ਉਦੋਂ ਜਿਹੜੇ ਨਾਰੇ ਦੀਆਂ ਗੂੰਜਾਂ ਵੱਜ ਰਹੀਆਂ ਸਨ ਕਈ ਬੰਦਗੀ ਕਰਕੇ ਆਪਦੀਆਂ ਖੇਡਾਂ ਇੱਥੇ ਤੱਕ ਵੀ ਪਹੁੰਚਦੀਆਂ ਇੰਡੀਆ ਬਖਸ਼ਿਸ਼ ਤੱਕ ਪਹੁੰਚ ਜਾਂਦੇ ਨੇ ਦੱਸਦੇ ਪਿਆਰ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਬ੍ਰਹਮ ਬੇਤੇ ਜਿਨ੍ਹਾਂ ਨੇ ਇੱਕ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਗੁਰਮਤਿ ਵਿੱਦਿਆ ਗੁਰੂ ਦੇ ਨਾਲ ਬਾਣੀ ਸੈਂਥਿਆ ਅਤੇ ਗੁਰਬਾਣੀ ਦੀ ਕਥਾ ਨਾਲ ਜੋੜਿਆ ਦੱਸਦੇ ਨੇ ਕਹਿੰਦੇ ਅਖੀਰਲਾ ਸਮਾਂ ਬਣਿਆ ਕਿ ਮਹਾਂਪੁਰਸ਼ਾਂ ਨੂੰ ਜਦੋਂ ਇੱਕ ਡਾਕਟਰ ਬੁਲਾਇਆ ਗਿਆ ਅਤੇ ਚੈੱਕ ਕਰਨ ਲੱਗਾ ਪਹਿਲਾਂ ਉਹਨੇ ਛਾਤੀ 'ਤੇ ਲਾਈ ਆ ਕੇ ਟੂਟੀ ਅਤੇ ਫਿਰ ਉੱਥੋਂ ਹੌਲੀ ਹੌਲੀ ਗੁੱਟ ਦੇ ਉੱਤੇ ਆ ਗਿਆ ਉੱਥੋਂ ਨਬਜ਼ ਦੇਖਦਾ ਦੇਖਦਾ ਗਿੱਟੇ 'ਤੇ ਆ ਗਿਆ ਅਤੇ ਦੱਸਦੇ ਕਹਿੰਦੇ ਵੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਕੋਲੇ ਬੁਲਾਇਆ ਬਈ ਕੀ ਗੱਲ ਤੂੰ ਵਾਰ ਵਾਰ ਟੂਟੀਆਂ ਲਾ ਕੇ ਦੇਖੀ ਜਾਂਦਾ ਵੀ ਕੀ ਗੱਲ ਕਹਿੰਦੇ ਮਹਾਂਪੁਰਸ਼ੋ ਮੈਂ ਤੁਹਾਡੀ ਨਬਜ਼ ਦੇਖਣੀ ਚਾਹੁੰਦਾ ਪਰ ਜਿੱਥੇ ਮੈਂ ਟੂਟੀ ਲਾਉਂਦਾ ਅਤੇ ਮੈਨੂੰ ਵਾਹਿਗੁਰੂ ਦੀਆਂ ਆਵਾਜ਼ਾਂ ਸੁਣਦੀਆਂ ਕਿੱਡੀ ਕੁ ਉਹ ਸਾਧੂ ਨੇ ਬੰਦਗੀ ਕੀਤੀ ਹੋਣੀ ਸਾਧ ਸੰਗਤ ਕਿੰਨਾ ਕੁ ਤਪ ਹੋਣਾ ਬੇਅੰਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੀਤੀ ਕਈ ਕਈ ਵਾਰ ਤਾਂ ਕਮਾਲ ਹੋ ਜਾਂਦੇ ਜਦੋਂ ਉਹਨਾਂ ਮਹਾਂਪੁਰਸ਼ਾਂ ਦੀ ਕਥਾ ਸੁਣਦੇ ਹਾਂ ਇੱਕ ਇੱਕ ਪੰਕਤੀ ਦੇ ਕਿੰਨੇ ਬੇਅੰਤ ਅਰਥ ਕਰੀ ਜਾਂਦੇ ਭਾਵ ਕਿ ਗੁਰਬਾਣੀ ਬਣੀ ਹੈ ਗੁਰਬਾਣੀ ਦੇ ਸਰੂਪ ਬਣ ਗਏ ਉਵੇਂ ਜਿਹੜੇ ਜਿਹੜੇ ਅਭਿਆਸ ਕਰਦੇ ਕਹਿੰਦੇ ਤੂੰ ਕਰਤਾ ਤੂੰ ਹੂਆ ਮਜਮੇ ਰਹਾ ਨਾ ਹੂੰ ਭਾਵ ਜਿਹੜਾ ਮੈਂ ਮੇਰੀ ਹੈ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਫਿਰ ਉੱਥੇ ਤੂੰ ਹੀ ਤੂੰ ਸਾਰੇ ਪਾਸੇ ਮੈਂ ਮੇਰੀ ਮਿਟ ਜਾਂਦੀ ਅਤੇ ਐਂ ਕਰਕੇ ਜਦੋਂ ਫਿਰ ਇਹਨੇ ਵੀ ਬੰਦਗੀ ਕੀਤੀ ਅਤੇ ਫਿਰ ਜਿੱਥੇ ਲਹੂ ਦੇ ਵਿੱਚੋਂ ਹੋਰ ਜਿਹੜੇ ਔਗਣ ਸਨ ਉਹ ਮਿਟ ਗਏ ਅਤੇ ਪਰਮਾਤਮਾ ਨਾਂ ਦੀਆਂ ਗੂੰਜਾਂ ਪਈਆਂ ਕਰੀ ਫਿਰ ਪੜੋ ਜੀ ਫਰੀਦਾ
ਰਤੀ ਰਤ ਨਾ ਨਿਕਲੇ
ਕਹਿੰਦੇ ਉਹਨਾਂ ਦੇ ਵਿੱਚੋਂ ਭੋਰਾ ਵੀ ਰਤ ਨਹੀਂ ਨਿਕਲਦਾ ਕਿਉਂ ਉਹਨਾਂ ਨੇ ਆਪਦੇ ਬੰਦਗੀ ਕਰ ਕਰਕੇ ਲੰਮਾ ਸਮਾਂ ਬਹਿ ਕੇ ਸਰੀਰ ਨੂੰ ਸੁਕਾ ਲਿਆ ਜੀ
ਜੇ ਤਨ ਚੀਰੇ ਕੋਈ
ਕਹਿੰਦੇ ਭਵਨ ਦੀ ਚੀਰ ਦੇਵੇ ਉਸ ਤਨ ਨੂੰ ਕੋਈ ਹਾਂਜੀ
ਜੋ ਤਨ ਰੱਤੇ ਰੱਬ ਸਿਓ
ਕਹਿੰਦੇ ਜਿਹੜੇ ਮਹਾਰਾਜ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ ਪ੍ਰੇਮ ਵਿੱਚ ਜੁੜੇ ਰਹਿੰਦੇ ਨੇ ਜੀ
ਤਿੰਨ ਤਨ ਰਤ ਨਾ ਹੋ
ਕਹਿੰਦੇ ਉਹਨਾਂ ਦੇ ਤਨ ਵਿੱਚ ਰਤ ਨਹੀਂ ਰਹਿੰਦਾ ਭਾਵ ਕੀ ਤਨ ਖੀਣ ਕਰ ਲੈਂਦੇ ਨੇ ਜੀ
ਮਹੱਲਾ ਤੀਜਾ
ਜਦੋਂ ਫਿਰ ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ ਆ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਕੋਲ ਮਹਾਰਾਜ ਜੀ ਅਸੀਂ ਸਲੋਕ ਪੜ੍ਹੇ ਸਨ ਬਾਬਾ ਫਰੀਦ ਜੀ ਦੇ ਅਤੇ ਕੀ ਇਹ ਗੱਲ ਸੱਚੀ ਹੈ ਜੀ ਕਿ ਲਹੂ ਸੱਚੀ ਬਿਲਕੁਲ ਖਤਮ ਹੋ ਜਾਂਦਾ ਲਹੂ ਰਹਿੰਦਾ ਨਹੀਂ ਜੀ ਇਹ ਕਿਹੋ ਜਿਹੀ ਖੇਡ ਆਪ ਜੀ ਸਾਨੂੰ ਦੱਸਣਾ ਕਰੋ ਸਿੱਖ ਸੰਗਤ ਦੀ ਬੇਨਤੀ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਮੁੱਖ ਤੋਂ ਬਾਣੀ ਉਚਾਰੀ ਜੀ ਕਰੋ ਸਰਵਣ ਜੀ
ਇਹੋ ਤਨ ਸਭੋ ਰਤ ਹੈ
ਮਹਾਰਾਜ ਕਹਿੰਦੇ ਭਾਈ ਸਾਰੇ ਸਰੀਰਾਂ ਵਿੱਚ ਖੂਨ ਹੁੰਦਾ ਜੀ
ਰਤ ਬਿਨ ਤਨ ਨਾ ਹੋਏ
ਮਹਾਰਾਜ ਕਹਿੰਦੇ ਲਹੂ ਤੋਂ ਬਗੈਰ ਸਰੀਰ ਨਹੀਂ ਹੋ ਸਕਦਾ ਜੀ
ਜੋ ਸਹਿ ਰਤੇ ਆਪਣੇ
ਕਹਿੰਦੇ ਜਿਹੜੇ ਪ੍ਰੇਮ ਵਿੱਚ ਮਹਾਰਾਜ ਵਾਹਿਗੁਰੂ ਦੇ ਰੰਗਾਂ ਵਿੱਚ ਰੰਗੇ ਰਹਿੰਦੇ ਨੇ ਜਿਹੜੇ ਜੀ
ਤਿੰਨ ਤਿੱਤ ਤਨ ਲੋਭ ਰਤ ਨਾ ਹੋਏ
ਹਾਂ ਮਹਾਰਾਜ ਕਹਿੰਦੇ ਭਾਈ ਇੰਨਾ ਜਪਦੇ ਨੇ ਇੰਨੀ ਬੰਦਗੀ ਕਰਦੇ ਨੇ ਉਹਨਾਂ 'ਚ ਲੋਭ ਰਤ ਨਹੀਂ ਰਹਿੰਦਾ ਅਤੇ ਇਹ ਵੀ ਗੱਲ ਆ ਜਿਹਨਾਂ ਜਿਹੜੀ ਇੰਨੀ ਬੰਦਗੀ ਕਰਦੇ ਉਹ ਦੂਜਿਆਂ ਵਿੱਚੋਂ ਵੀ ਮੁਕਾ ਦਿੰਦੇ ਨੇ ਭਾਵ ਉਹਨਾਂ ਦੀਆਂ ਜਿਹੜੀਆਂ ਬੰਦਗੀਆਂ ਉਦੋਂ ਨਹੀਂ ਜਦੋਂ ਉਹ ਸਰੀਰ ਤੌਰ 'ਤੇ ਹੁੰਦੇ ਨੇ ਉਦੋਂ ਵੀ ਜਦੋਂ ਉਹ ਸਰੀਰ ਤੌਰ ਤੋਂ ਚਲੇ ਜਾਂਦੇ ਆ ਮਾਇਆ ਰੂਪੀ ਸਰੀਰ ਤੋਂ ਵੀ ਉਦੋਂ ਵੀ ਉਹਨਾਂ ਦੀ ਜਿਹੜੀ ਖੇਡ ਬਖਸ਼ਿਸ਼ ਵਰਤਦੀ ਰਹਿੰਦੀ ਹੈ ਦੇਖੋ ਬਾਬਾ ਦੀਪ ਸਿੰਘ ਜੀ ਆਪਾਂ ਗੱਲ ਕਰੀਏ ਕਿੱਡੀ ਬੰਦਗੀ ਵਾਲੇ ਸਾਧੂ ਮਹਾਂਪੁਰਸ਼ ਸੀਸ ਤਲੀ 'ਤੇ ਧਰ ਕੇ ਜੰਗ ਲੜੀ ਉਹਨਾਂ ਨੇ ਆ ਕੇ ਨਮਸਕਾਰ ਕੀਤੀ ਪਰਿਕਰਮਾ ਵਿੱਚ ਆ ਕੇ ਕੱਲੇ ਉਹਨਾਂ ਦੀ ਗੱਲ ਨਹੀਂ ਉਹਨਾਂ ਦੇ ਨਾਲ ਦੇ ਵੀ ਦੇਖੋ ਬਾਬਾ ਨੌਦ ਸਿੰਘ ਜੀ ਕਿੱਡੀ ਬਾਕਮਾਲ ਸਾਧੂ ਦੀ ਉਹਨਾਂ ਦੀ ਵੀ ਖੇਡ ਇੱਕ ਦਿਨ ਮੈਨੂੰ ਕਹਿੰਦੇ ਤੁਸੀਂ ਸਾਰਿਆਂ ਨੂੰ ਸਾਧੂ ਕਹੀ ਜਾਂਦੇ ਮੈਂ ਕਿਹਾ ਵੀ ਉਹੀ ਸਾਧੂ ਹੈ ਜਿਹਨੇ ਅੰਦਰਲਾ ਸਾਧ ਲਿਆ ਜ਼ਰੂਰੀ ਨਹੀਂ ਕੋਈ ਬਾਹਰਲੇ ਬਹੁਤੇ ਬਾਣੇ ਦੀ ਗੱਲ ਹੈ ਜਿਹਨੇ ਸਾਧ ਲਿਆ ਉਹ ਸਾਧੂ ਹੈ ਬਾਬਾ ਨੌਦ ਸਿੰਘ ਕੋਈ ਆਮ ਨਹੀਂ ਜਿਨ੍ਹਾਂ ਨੇ ਮਹਾਰਾਜ ਦੇ ਪੰਥ ਤੇ ਪ੍ਰੇਮ ਪਿੱਛੇ ਕੁਰਬਾਨੀ ਦਿੱਤੀ ਆ, ਉਹਨਾਂ ਵਿੱਚੋਂ ਲੋਭ ਰਤ ਮੁੱਕਿਆ ਹੋਇਆ। ਤੇ ਜੇ ਉੱਥੇ ਉਹਨਾਂ ਮੂਹਰੇ ਵੀ ਕੋਈ ਲੋਭ ਕਰੇ ਜਾਂ ਹੰਕਾਰ ਕਰੇ ਤੇ ਉਹਨਾਂ ਦਾ ਵੀ ਉਹ ਭੰਨ ਦਿੰਦੇ ਨੇ। ਕਦੋਂ ਜਿਉਂਦੇ ਨਹੀਂ, ਬਾਅਦ ਵਿੱਚ ਵੀ ਚਾਟੀ ਪਿੰਡ ਗੇਟ ਵਿੱਚ ਉੱਥੇ ਜੀ ਇੱਕ ਹੋਈ ਪ੍ਰਿੰਟਿੰਗ ਪ੍ਰੈਸ ਆ, ਕਿਸੇ ਦੀ ਕਿਤਾਬਾਂ ਕਾਪੀਆਂ ਛਾਪਦੇ ਆ ਤੇ ਅਧਿਆਤਮ ਰਸਾਲੇ ਤੇ ਹੋਰ। ਉਹਨਾਂ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਕੋਈ ਆਰਡਰ ਮਿਲਿਆ ਸਕੂਲ ਤੋਂ ਕਿ 550 ਫਾਈਲ ਤਿਆਰ ਕਰਕੇ ਦੇਣੀ ਸੀ ਸਕੂਲ ਨੂੰ, ਜਿਹੜੀ 550 ਦੇ ਕਰੀਬ ਫਾਈਲ ਬਣਾ ਕੇ ਦੇਣੀ ਸੀ। ਅਤੇ ਇੱਕ ਦਿਨ ਤਿਆਰੀ ਕਰ ਲਈ ਅਤੇ ਪ੍ਰਿੰਟਿੰਗ ਪ੍ਰੈਸ ਵਾਲੇ ਨੇ ਤਿਆਰ ਕਰਕੇ ਅਤੇ ਬੱਸ ਦੇ ਛੱਤ 'ਤੇ ਲਦਾ ਲਏ, ਰੱਸੀਆਂ ਬਣਾ ਤੀਆਂ ਚੰਗੀਆਂ ਤਰ੍ਹਾਂ। ਅਤੇ ਹੈ 9 ਦਾ ਸਿੱਖ ਹੀ ਆ, ਦਸ ਦਾ ਬੇਨਤੀ ਕਰਦਾ ਹੁੰਦਾ ਵੀ ਜੇ ਕੋਈ ਸ਼ੰਕਾ ਕਰਦਾ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਦੇ ਸ਼ਹੀਦਾਂ ਸਿੰਘਾਂ 'ਤੇ, ਉਹ ਸਿੱਖ ਹੀ ਨਹੀਂ, ਭਾਵੇਂ ਦੀ ਉਹਦਾ ਸਰੂਪ ਬਾਹਰੋਂ ਲੱਗਦਾ ਹੈਗਾ। ਸਿੱਖੀ ਕਮਾਉਣ ਦੀ ਹੈ, ਇਕੱਲੀ 9 ਦੀ ਨਹੀਂ ਸਿੱਖੀ ਹੈਗੀ। ਅਤੇ ਉੱਧਰੋਂ ਉਹਦੇ ਮਨ 'ਚ ਸ਼ੰਕਾ ਬਹੁਤ ਤਰ੍ਹਾਂ ਦਾ, ਕਹਿੰਦੇ ਬਾਬਾ ਨੌਹ ਸਿੰਘ ਵਾਲੀ ਚੰਗੀ, ਇਹਨਾਂ ਨੇ ਨਿਹੰਗਾਂ ਸਿੰਘਾਂ ਨੇ ਫੌਜਾਂ ਨੇ ਜਗ੍ਹਾ ਬਣਾਈ, ਵਿੱਚ ਲੰਗਰ ਵੀ ਵਰਤਾਏ ਜਾਂਦੇ ਅਤੇ ਮਾਇਆ ਦਿਨ ਰਾਤ ਉੱਥੇ ਸੰਗਤ ਦੇਈ ਜਾਂਦੀ। ਬੈਠਾ ਬੱਸ ਦੇ ਖੱਬੇ ਪਾਸੇ ਆ, ਪਰ ਮਨ ਵਿੱਚ ਇਹ ਸੋਚ ਲਿਆ ਵੀ ਮੈਂ ਉਸ ਜਗ੍ਹਾ ਦੇ ਉੱਤੇ ਬਾਬਾ ਨੌਹ ਸਿੰਘ ਵਾਲੀ ਜਗ੍ਹਾ ਸਥਾਨ 'ਤੇ ਸਿਰ ਨਹੀਂ ਨਮਾਉਣਾ। ਮੈਂ ਹੰਕਾਰ 'ਚ ਬਹਿ ਗਿਆ, ਹੰਕਾਰ 'ਚ ਬੈਠਾ ਸਾਧ ਸੰਗਤ ਖੱਬੇ ਪਾਸੇ ਬੈਠਾ ਜਾ ਰਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਤਰਨ ਤਾਰਨ ਸਾਹਿਬ ਨੂੰ। ਅਤੇ ਜਦੋਂ ਉੱਥੇ ਅਸਥਾਨ ਦੇ ਅੱਗੇ, ਤੁਹਾਨੂੰ ਪਤਾ ਆਪ ਜੀ ਨੂੰ ਹਰੇਕ ਗੱਡੀ ਬੱਸ ਰੁਕਦੀ ਹੈ, ਹਰੇਕ ਮਾਇਆ ਦਿੰਦਾ, ਨਮਸਕਾਰ ਕਰਦਾ, ਭਾਵ ਹਾਜ਼ਰੀ ਲਵਾਉਂਦਾ ਇਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ। ਅਤੇ ਜਦੋਂ ਬੱਸ ਰੁਕੀ ਅਤੇ ਉਹਨੇ ਦੇਖਿਆ ਹੀ ਨਾ, ਪ੍ਰਿੰਟਿੰਗ ਪ੍ਰੈਸ ਵਾਲਿਆਂ ਨੇ ਆਪ ਇਹ ਗੱਲ ਦੱਸੀ ਗੁਰਮੁਖਾਂ ਪਿਆਰਿਆਂ ਨੂੰ, ਕਹਿੰਦਾ ਮੈਂ ਨਾ ਦੇਖਿਆ ਉੱਧਰ ਨੂੰ ਨਾ ਸਿਰ ਹੀ ਨਮਾਇਆ। ਕਹਿੰਦਾ ਮੈਂ ਕਿਹਾ ਮੈਂ ਨਹੀਂ ਸਿਰ ਨਮਾਉਣਾ ਇਹਨਾਂ ਨੂੰ, ਮੈਂ ਨਹੀਂ ਮੰਨਦਾ ਇਹਨਾਂ ਸ਼ਹੀਦਾਂ ਸਿੰਘਾਂ ਨੂੰ। ਉਹ ਕਿਹੜੇ ਨੇ ਜਿਨ੍ਹਾਂ 'ਚ ਲੋਭ ਰਤ ਮੁੱਕ ਚੁੱਕਿਆ, ਜਿਹੜੇ ਜਿਨ੍ਹਾਂ ਵਿੱਚ ਪ੍ਰੇਮ ਰਤ, ਜਿਨ੍ਹਾਂ ਨੇ ਆਪਦਾ ਜਾਨਾ ਹੂ ਲਿਆ ਮਹਾਰਾਜ ਦੇ ਪੰਥ ਵਾਸਤੇ। ਅਤੇ ਜਦੋਂ ਸਿਰ ਨਾ ਨਮਾਇਆ, ਬੱਸ ਤਾਂ ਰੁਕਣੀ ਸੀ, ਕਈ ਸੰਗਤ ਨੇ ਵਿੱਚੋਂ ਮਾਇਆ ਵੀ ਦਿੱਤੀ, ਕਿਸੇ ਨੂੰ ਕੋਈ ਵਿੱਚ ਦੀ ਛੇੜਨੇ ਪ੍ਰਸ਼ਾਦੇ ਦਾਲ ਪਾ ਕੇ ਵੀ ਮਿਲ ਗਈ ਜਾਂ ਕੋਈ ਹੋਰ ਚੀਜ਼ਾਂ ਵਸਤਾਂ। ਇੰਨੇ ਚਿਰ ਨੂੰ ਸਾਧ ਸੰਗਤ 3 ਜੋਗੀ ਚੜ੍ਹ ਗਏ ਬੱਸ ਦੇ ਵਿੱਚ, ਜੋਗੀ ਚੜ੍ਹੇ ਅਤੇ ਉਹਨਾਂ ਕੋਲ ਪਟਾਰੀਆਂ, ਪਟਾਰੀਆਂ ਦੇ ਵਿੱਚ ਸੱਪ, ਅਤੇ ਆਪ ਜੀ ਨੂੰ ਪਤਾ ਜਿਹੜਾ ਅੰਦਰ ਥੋੜ੍ਹਾ ਛੱਜਾ ਜਿਹਾ ਹੁੰਦਾ ਜਿਹਦੇ ਉੱਤੇ ਕੋਈ ਆਪਾਂ ਸਮਾਨ ਰੱਖ ਸਕਦੇ ਅੰਦਰਲੇ ਪਾਸੇ, ਅਤੇ ਉਹਨਾਂ ਨੇ ਉੱਪਰ ਹੀ ਪਟਾਰੀਆਂ ਰੱਖ ਦਿੱਤੀਆਂ ਅਤੇ ਆਪ ਖੜ੍ਹੇ ਹੋ ਗਏ। ਅਤੇ ਆਪਦੇ ਮਨ 'ਚ ਬੜਾ ਖੁਸ਼ ਵੀ ਮੈਂ ਨਹੀਂ ਮੱਥਾ ਟੇਕਿਆ, ਲੋਕ ਬੜੇ ਮੱਥੇ ਟੇਕਦੇ ਇੱਥੇ। ਅਤੇ ਸਾਧ ਸੰਗਤ ਹਾਲੇ ਥੋੜ੍ਹੀ ਬੱਸ ਅੱਗੇ ਗਈ ਹੈ, ਇੱਕਦਮ ਕੋਈ ਚੀਜ਼ ਅੱਗੇ ਆਈ ਅਤੇ ਬ੍ਰੇਕ ਇਹੋ ਜਿਹੇ ਵੱਜੇ ਕਿ ਉਹ ਪਟਾਰੀਆਂ ਵਿੱਚੋਂ ਉਹਦੇ ਜਿਹੜੇ ਉਹਨਾਂ ਦੇ ਥੈਲੇ ਸਨ ਨਿਕਲ ਕੇ ਅਤੇ ਪਟਾਰੀਆਂ ਸਮੇਤ ਸੱਪ ਉਹਦੀ ਝੋਲੀ 'ਚ ਅੱਡ ਗਏ। ਤੁਸੀਂ ਸੋਚੋ ਬੰਦੇ ਦੀ ਕੀ ਹਾਲਤ ਬਣਦੀ ਹੋਣੀ ਆ ਜੋ ਉਹਦੇ ਝੋਲੀ 'ਚ 5-7 ਸੱਪ ਭੱਜੇ ਫਿਰਨ, ਨਿਕਲ ਕੇ ਜਾਣ ਤਾਂ ਉਹਦੀ। ਅਤੇ ਜਦੋਂ ਸ਼੍ਰੀ ਤਰਨ ਤਾਰਨ ਸਾਹਿਬ ਜਾ ਕੇ ਬੱਸ ਉਤਰੀ ਰੁਕੀ ਅਤੇ ਉਤਰਿਆ ਬੱਸ ਤੋਂ ਅਤੇ ਭੱਜ ਕੇ ਛੱਤ ਤੋਂ ਮੈਂ ਲਾਹਵਾਂ ਫਾਈਲਾਂ, ਅਤੇ ਹੈਰਾਨ ਹੀ ਰਿਹਾ ਹੋ ਗਿਆ ਕਿ 50 ਕੁ ਫਾਈਲਾਂ ਬਚੀਆਂ ਤਕਰੀਬਨ ਅਤੇ ਬਾਕੀ ਸਾਰੀਆਂ ਉੱਡ ਗਈਆਂ ਉੱਤੋਂ। ਹੁਣ ਸਮਝ ਗਿਆ ਵੀ ਇਹ ਕਰੋਪੀ ਹੋ ਗਈ ਸ਼ਹੀਦਾਂ ਸਿੰਘਾਂ ਲਈ, ਮਨ ਬੜਾ ਉਦਾਸ ਹੋਇਆ। ਹੁਣ ਜਿਹੜੀਆਂ ਬੱਚੀਆਂ ਸਨ ਉਹਨੂੰ ਨਾਲ ਲੈ ਕੇ ਦੁਬਾਰਾ ਬੱਸ ਚੜ੍ਹ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਨਹੀਂ ਆਇਆ, ਬਾਬਾ ਨੌਹ ਸਿੰਘ ਵਾਲੀ ਸਮਾਧ 'ਤੇ ਉੱਥੇ ਉੱਤਰ ਗਿਆ ਜੀ। ਉੱਤਰ ਕੇ ਸਾਧ ਸੰਗਤ ਜੀ ਬਹੁਤ ਮਾਫੀਆਂ ਮੰਗੀਆਂ, ਸ਼ਹੀਦੋ ਸਿੰਘੋ ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ ਹੈ, ਮੈਂ ਹੰਕਾਰ 'ਤੇ ਇੱਥੋਂ ਲੰਘ ਕੇ ਗਿਆ ਆਪ ਜੀ ਦੇ ਅਸਥਾਨ ਤੋਂ, ਅਤੇ ਮੈਂ ਹਮ ਅਜੇ ਸਿਰ ਹੀ ਨਹੀਂ ਨਵਾਇਆ। ਜੇ ਕੋ ਜੀਓ ਕਹੇ ਉਹਨਾਂ ਕੋ ਤਿੰਨ ਕੋ ਜਮ ਕੀ ਤਲਬ ਨਾ ਹੋਈ। ਜੇ ਉਹਨਾਂ ਗੁਰੂ ਦੇ ਪਿਆਰਿਆਂ ਨੂੰ ਕੋਈ ਜੀਓ ਕਹਿ ਕੇ ਬੁਲਾ ਲਵੇ ਨਾ, ਪਿਆਰ ਦੇਵੇ, ਉਹਨਾਂ ਨੂੰ ਸਤਿਕਾਰ ਦੇਵੇ, ਮਹਾਰਾਜ ਦਾ ਉਪਦੇਸ਼ ਆ, ਉਹਨਾਂ ਨੂੰ ਜੰਮ ਦੀ ਤਲਬ ਨਹੀਂ ਹੁੰਦੀ। ਜੰਮ ਵੀ ਉਹਨਾਂ ਨੂੰ ਕਹਿੰਦਾ ਨਹੀਂ ਵੀ ਆ ਇੱਥੇ ਬੈਠ ਅਤੇ ਹਿਸਾਬ ਦੇ। ਅਤੇ ਜਦੋਂ ਫਿਰ ਮਾਫੀਆਂ ਮੰਗੀਆਂ, ਦੇਖ ਕਰਾਈ ਆ ਅਤੇ ਅਰਦਾਸਾਂ ਰੋਂਦਾ ਹੋਇਆ, ਉਹ ਜਿਹੜੀਆਂ ਬੱਚੀਆਂ ਥੋੜ੍ਹੀਆਂ ਜਿਹੀਆਂ ਫਾਈਲਾਂ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਚਾਟੀ ਪਿੰਡ ਪਹੁੰਚ ਗਿਆ ਆਪਦੇ ਉੱਥੇ। ਇੰਨੇ ਚਿਰ ਨੂੰ ਪਹੁੰਚਣ 'ਤੇ ਫੋਨ ਆ ਗਿਆ। ਪਹਿਲਾਂ ਜਦੋਂ ਲੱਭਦਾ ਸੀ ਰਾਹ 'ਚ ਕੁਛ ਨਹੀਂ ਦਿਸਿਆ ਉਹਨੂੰ, ਪਰ ਜਦੋਂ ਉੱਥੇ ਪਹੁੰਚਿਆ ਆਪਦੇ ਕਾਰੋਬਾਰ 'ਤੇ ਤਾਂ ਫੋਨ ਵੱਜਿਆ, ਸਕੂਲ ਵਾਲਿਆਂ ਦਾ ਫੋਨ, ਨਾਂ ਪੁੱਛ ਕੇ ਅਤੇ ਗੱਲ ਸ਼ੁਰੂ ਕੀਤੀ ਅੱਗੇ ਅਤੇ ਪੁੱਛਿਆ ਵੀ ਫਾਈਲਾਂ ਸਾਡੀਆਂ, ਅਤੇ ਦੱਸਿਆ ਵੀ ਐਂ ਕਰਕੇ ਅੱਜ ਮੇਰੇ ਤੋਂ ਨਾਲੇ ਦੱਸੇ ਅਤੇ ਨਾਲੇ ਰੋਵੇ ਕਿ ਮੇਰੇ ਤੋਂ ਬੜੀ ਭਾਰੀ ਗਲਤੀ ਹੋ ਗਈ। ਅੱਜ ਮੈਂ ਬਣਾ ਕੇ ਫਾਈਲਾਂ ਤਾਂ ਤੁਰਿਆ ਸੀ ਆਪ ਜੀ ਵਾਲੇ ਪਾਸੇ ਨੂੰ, ਪਰ ਰਾਹ ਵਿੱਚ ਸ਼ਹੀਦ ਸਿੰਘਾਂ ਬਾਬਾ ਨੌ ਸਿੰਘ ਵਾਲੇ ਅਸਥਾਨ 'ਤੇ, ਲਕੀਰ ਸਾਹਿਬ ਤੋਂ ਉੱਥੇ ਅਸਥਾਨ 'ਤੇ ਹਉਮੈ ਈਰਖਾ ਦੇ ਵਿੱਚ ਮੈਂ ਸੀਸ ਨਾਲ ਨਵਾਇਆ, ਨਾ ਹੀ ਕੋਈ ਭੇਟਾ ਮਾਇਆ ਦਰਸ਼ਨੀ ਦਿੱਤੀ ਸ਼ਹੀਦਾਂ ਸਿੰਘਾਂ ਨੂੰ। ਅਤੇ ਮੈਂ ਹੰਕਾਰ 'ਚ ਤੁਰਿਆ ਅਤੇ ਰਾਹ ਵਿੱਚ ਸਾਰੀਆਂ ਉੱਡ ਗਈਆਂ, ਪਰ ਨਾਲੇ ਮਨ ਭਰਦਾ ਭਰ ਕੇ ਇਹ ਗੱਲ ਦੱਸ ਰਿਹਾ, ਮੁੜਦੇ ਹੋਏ ਮੈਂ ਮਾਫੀਆਂ ਮੰਗੀਆਂ ਅਤੇ ਇਹ ਵੀ ਕਿਹਾ ਕਿ ਸ਼ਹੀਦੋ ਸਿੰਘੋ ਮੈਨੂੰ ਅੱਜ ਮਾਫ਼ ਕਰ ਦਿਓ, ਅੱਗੇ ਤੋਂ ਜੀਵਨ ਵਿੱਚ ਕਿਤੇ ਵੀ ਸ਼ਹੀਦਾਂ ਸਿੰਘਾਂ ਦਾ ਨਿਰਾਦਰ ਨਹੀਂ ਕਰੂੰਗਾ, ਭਾਵ ਮੈਂ ਸਤਿਕਾਰ ਕਰਦਾ ਰਹੂੰਗਾ। ਅਤੇ ਜਦੋਂ ਇਹ ਗੱਲ ਕਹੀ ਉਹਨੇ ਪ੍ਰਿੰਟਿੰਗ ਪ੍ਰੈਸ ਵਾਲੇ ਨੇ, ਅਤੇ ਅੱਗੋਂ ਜਿਹੜਾ ਸਕੂਲ ਦਾ ਪ੍ਰਿੰਸੀਪਲ ਸੀ ਉਹ ਕਹਿੰਦੇ ਤੁਹਾਡੀ ਜਿਹੜੀ ਅਰਦਾਸ ਆ ਪ੍ਰਵਾਨ ਹੋ ਗਈ। ਕਹਿੰਦੇ ਜੀ ਕਿਵੇਂ? ਕਹਿੰਦੇ ਜਿਹੜੀਆਂ ਤੁਹਾਡੀਆਂ ਫਾਈਲਾਂ ਡਿੱਗੀਆਂ ਸੀ ਕਿਸੇ ਨੂੰ ਸਰੀਰ ਨੂੰ ਲੱਭ ਗਈਆਂ, ਉਹਨੇ ਉੱਥੇ ਦੇਖਿਆ ਸਕੂਲ ਦਾ ਐਡਰੈਸ ਦੇਖ ਕੇ ਅਤੇ ਸਾਡੇ ਸਕੂਲ 'ਚ ਸਾਰੀਆਂ ਫੜਾ ਗਏ। ਭਾਵ ਇਹਨਾਂ ਖੇਡਾਂ ਵੱਡੀਆਂ ਨੇ, ਪਰ ਉਹਨਾਂ ਦੀਆਂ ਨੇ ਜਿਨ੍ਹਾਂ ਵਿੱਚੋਂ ਲੋਭ ਰਤ ਖਤਮ ਹੋ ਚੁੱਕੇ। ਇੱਕ ਦਿਨ ਬਾਬਾ ਜਰਨੈਲ ਸਿੰਘ ਜੀ ਪੰਡਰਾਲ ਮਹਾਂਪੁਰਸ਼ਾਂ ਨੂੰ ਸਿੰਘਾਂ ਨੇ ਲਿਸਟ ਲਿਆਂਦੀ, ਕਹਿੰਦੇ ਆਹ ਜੀ ਮਰਜੀ ਉੜੇ ਨੇ, ਆਹ ਅਸੀਂ ਬਣਾਏ ਨੇ, ਆਹ ਖੜਨਗੇ ਨਾਲ। ਬਾਬਾ ਅਠਾਰਾਂ ਸਿੰਘ ਜੀ ਵੀ ਕਹਿੰਦੇ ਉੱਥੇ ਬੈਠੇ ਗੁਰਮੁਖ ਪਿਆਰੇ ਦੱਸ ਰਹੇ ਸਨ, ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਮੁੱਖ ਤੋਂ ਇਹੀ ਬਚਨ ਨਿਕਲਿਆ ਸੀਗਾ। ਕਹਿੰਦੇ ਜਿਹਦੇ ਵਿੱਚ ਲੋਭ ਰਤ ਭਾਵ ਘਰ ਦੇ ਜਿਹੜੇ ਮੈਂਬਰਾਂ ਦਾ ਜੇ ਲੋਭ ਛੱਡ ਦੇਣਗੇ, ਲਿਸਟ ਭਵਨ ਦੀ ਜਿੱਡੀ ਮਰਜ਼ੀ ਲੰਬੀ ਬਣੀ ਹੈ, ਪਰ ਜਿਨ੍ਹਾਂ ਵਿੱਚ ਲੋਭ ਰਤ ਖਤਮ ਹੋ ਗਿਆ, ਜਿਨ੍ਹਾਂ ਵਿੱਚ ਪ੍ਰੇਮ ਰਤ ਬਣ ਗਿਆ ਹੈਗਾ, ਉਹੀ ਪੰਥ ਵਾਸਤੇ ਕੁਰਬਾਨੀਆਂ ਸ਼ਹੀਦੀਆਂ ਦੇਣਗੇ। ਕਹਿੰਦੇ ਆਪਾਂ ਸਾਰੇ ਹੀ ਹਾਂ ਵੀ ਸਾਡੇ ਵਿੱਚ ਪ੍ਰੇਮ ਰਤ ਹੈ, ਅਤੇ ਪ੍ਰੇਮ ਰਤ ਹੈ ਅਤੇ ਫਿਰ ਅੰਮ੍ਰਿਤ ਵੇਲਾ, ਫਿਰ ਰਹਿਤ, ਫਿਰ ਅਭਿਆਸ, ਫਿਰ ਬੰਦਗੀ, ਫਿਰ ਮਹਾਰਾਜ ਦੇ ਪੰਥ ਵਾਸਤੇ ਕੁਰਬਾਨ ਹੋਣ ਨੂੰ ਕਿਉਂ ਨਹੀਂ ਤਿਆਰ ਹੋ ਰਹੇ? ਕਿਉਂ ਨਹੀਂ ਉਹ ਗੱਲ ਬਣ ਰਹੀ ਅੰਦਰਲੀ? ਕਿਉਂ? ਕਿਉਂ ਅੰਦਰ ਉਹ ਚੀਜ਼ ਪ੍ਰਗਟ ਹੀ ਨਹੀਂ ਹੋਈ। ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸਾਧ ਸੰਗਤ ਜੀ ਬੰਦਗੀ ਕਰਨ ਦੀ ਲੋੜ ਹੈ, ਅਭਿਆਸ ਕਰਨ ਦੀ ਲੋੜ ਹੈ, ਅਤੇ ਪੂਰਨ ਤੌਰ 'ਤੇ ਰਹਿਤ ਵਿੱਚ ਪਹਿਰਾ ਦੇਣ ਦੀ ਲੋੜ ਹੈ। ਕਰੀ ਫੇਰ ਪੜੋ ਪੂਰੀ। ਹਾਂਜੀ,
ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ,
ਭਾਈ ਇਹਦੇ ਵਿੱਚ ਸਾਰਿਆਂ ਵਿੱਚ ਖੂਨ ਤਾਂ ਹੈਗਾ। ਹਾਂਜੀ,
ਰਤ ਬਿਨ ਤਨ ਨਾ ਹੋਏ,
ਕਹਿੰਦੇ ਭਾਈ ਖੂਨ ਤੋਂ ਬਗੈਰ ਕੋਈ ਤਨ ਨਹੀਂ ਹੁੰਦਾ ਜੀ।
ਜੋ ਸਹਿਰਤੇ ਆਪਣੇ,
ਕਹਿੰਦੇ ਜਿਹੜੇ ਰੰਗੇ ਜਾਂਦੇ ਆ ਪ੍ਰੇਮ ਵਿੱਚ, ਜਿਹੜਾ ਕਿ ਮਹਾਰਾਜ ਦਾ ਭਾਣਾ ਮੰਨਣ ਲੱਗ ਜਾਂਦੇ, ਸਬਰ ਸੰਤੋਖ ਆ ਜਾਂਦਾ ਉਹਨਾਂ ਵਿੱਚ, ਭਾਵ ਸ਼ੁਕਰ ਸ਼ੁਕਰ ਕਰਨ ਲੱਗ ਜਾਂਦੇ। ਠੀਕ ਹੈ, ਮਹਾਰਾਜ ਰਣਜੀਤ ਸਿੰਘ ਦਾ ਜੀਵਨ ਕਈ ਤਰ੍ਹਾਂ ਦੇ ਪਹਿਲੂਆਂ ਵਿੱਚ ਲੰਘ ਕੇ ਗਿਆ। ਇਹ ਦਿਨ ਮਹਾਰਾਜ ਰਣਜੀਤ ਸਿੰਘ ਲੰਘ ਰਹੇ ਸਨ ਅਤੇ ਲੰਘਦਿਆਂ ਤੋਂ ਇੱਕ ਬੱਟਾ ਆ ਕੇ ਉਹਨਾਂ ਦੇ ਆ ਕੇ ਵੱਜਿਆ ਮੂੰਹ 'ਤੇ। ਹੈਰਾਨ ਹੋ ਗਏ, ਮੇਰੇ ਪੱਥਰ ਮਾਰ ਦਿੱਤਾ? ਨਿਗਾਹ ਮਾਰੀ, ਦੇਖਿਆ ਅਤੇ ਬੱਚੇ ਸਨ ਅਤੇ ਜਿਹੜੇ ਕਿ ਬੇਰੀ ਤੋਂ ਬੇਰ ਲਾ ਰਹੇ ਸਨ ਅਤੇ ਮਾਰ ਰਹੇ ਸਨ ਬੱਟੇ ਬੇਰੀ ਦੇ, ਅਤੇ ਵਿੱਚ ਦੀ ਲੰਘ ਕੇ ਆ ਕੇ ਮਹਾਰਾਜ ਰਣਜੀਤ ਸਿੰਘ ਦੇ ਮੁੱਖ 'ਤੇ ਵੱਜਿਆ। ਜਿਹੜੇ ਨਾਲ ਦੇ ਸਿਪਾਹੀ ਸਨ ਉਹਨਾਂ ਬੱਚਿਆਂ ਨੂੰ ਫੜ ਲਏ, ਮਹਾਰਾਜ ਰਣਜੀਤ ਸਿੰਘ ਸਾਹਮਣੇ ਅੱਗੇ ਪੇਸ਼ ਕੀਤਾ ਅਤੇ ਪੁੱਛਿਆ ਭਾਈ ਬੱਚਿਓ ਤੁਸੀਂ ਕੀ ਕੀਤਾ ਬਈ ਇਹ? ਅਤੇ ਦੱਸਿਆ ਸਾਨੂੰ ਨਹੀਂ ਪਤਾ ਲੱਗਿਆ ਆਪ ਜੀ ਆ ਰਹੇ ਹੋ, ਅਸੀਂ ਤਾਂ ਇਸ ਬੇਰੀ ਦੇ ਬੱਟੇ ਮਾਰ ਕੇ ਅਤੇ ਇਹ ਤੋਂ ਬੇਰ ਲੈ ਰਹੇ ਸੀਗੇ। ਅਤੇ ਸਮਝ ਆ ਗਈ ਗੱਲ ਵੀ ਗੁਰੂ ਨਾਨਕ ਦਾ ਘਰ ਕਿੱਡਾ ਵੱਡਾ, ਅਸੀਂ ਕਿੰਨਾ ਕੁਛ ਗੁਰੂ ਦੇ ਨਾਲ ਨਿਰਾਦਰ ਕਰਦੇ ਹਾਂ, ਬੇਅਦਬੀਆਂ ਕਰਦੇ ਹਾਂ, ਝੂਠ ਬੋਲਦੇ ਹਾਂ, ਕਈ ਤਰ੍ਹਾਂ ਦੀਆਂ ਹੋਰ ਵੀ ਗਲਤੀਆਂ ਕਰਦੇ ਹਾਂ ਜਿਹਦੀ ਕਿ ਵਿਚਾਰ ਆਪਾਂ ਮਾਇਕ ਤੋਂ ਬੋਲ ਕੇ ਨਹੀਂ ਕਰ ਸਕਦੇ। ਮਨ ਦੇ ਫੁਰਨੇ ਰਾਹੀਂ ਕਿਹੋ ਜਿਹੇ ਗਲਤ ਕੰਮ ਕਰਦੇ ਹਾਂ, ਬੇਅੰਤ ਤਰ੍ਹਾਂ ਦੇ ਨਿਰਾਦਰ ਕਰਦੇ ਹਾਂ, ਅਤੇ ਉਹ ਗੱਲ ਉੱਥੋਂ ਨਹੀਂ ਚੱਲਦੀ ਹੈ, ਪਰ ਧਿਆਨ ਮਹਾਰਾਜ ਵਾਲੇ ਪਾਸੇ ਜਾ ਰਿਹਾ। ਅਤੇ ਫਿਰ ਕੀ ਕੀਤਾ ਮਹਾਰਾਜ ਰਣਜੀਤ ਸਿੰਘ ਨੇ? ਕੋਲੋਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਉਹਨਾਂ ਬੱਚਿਆਂ ਨੂੰ ਅਤੇ ਇਹ ਗੱਲ ਕਹੀ, ਅੱਜ ਤੋਂ ਜਿਹੜਾ ਮਹਾਰਾਜ ਰਣਜੀਤ ਸਿੰਘ ਨੂੰ ਜਿਹੜਾ ਪੱਥਰ ਮਾਰੂਗਾ ਉਹਨੂੰ ਸੋਨੇ ਦੀਆਂ ਮੋਹਰਾਂ ਮਿਲਿਆ ਕਰਨਗੀਆਂ। ਅਤੇ ਸੋਚੋ ਵੀ ਇਹ ਅੰਦਰੋਂ ਪ੍ਰੇਮ ਦੇ ਨਾਲ ਇਹ ਲਹੂ ਦੇ ਜਿਹੜੇ ਗੁਣ ਕਿਵੇਂ ਬਦਲਦੇ ਨੇ, ਫਿਰ ਪੜੋ ਜੀ।
ਜੋ ਸਹਿਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋ,
ਜਿਹੜੇ ਰੰਗੇ ਜਾਂਦੇ ਆ ਉਹਨਾਂ ਵਿੱਚ ਲੋਭ ਖਤਮ ਹੋ ਜਾਂਦਾ ਤੇ ਕੱਲਾ ਸਿਰਫ ਤੇ ਸਿਰਫ ਪ੍ਰੇਮ ਰਤ ਰਹਿ ਜਾਂਦਾ ਜੀ।
ਭੈ ਭੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਹੋ ਜਾਏ।
ਕਹਿੰਦੇ ਭੈ ਵਿੱਚ ਰਹਿੰਦੇ ਤਨ ਖੀਣ ਹੋਏ, ਭਾਵ ਸਰੀਰ ਕਮਜ਼ੋਰ ਹੋ ਜਾਂਦਾ, ਪਤਲਾ ਹੋ ਜਾਂਦਾ, ਸਰੀਰ ਸੁੱਕ ਜਾਂਦਾ। ਸੁੱਖ ਕਿਹੜੇ ਵਿੱਚ ਜਾਂਦਾ? ਸਿਰਫ ਪ੍ਰੇਮ ਦੇ ਵਿੱਚ। ਆ ਦੇਖ ਲਓ, ਖਾਏ ਖਾਏ ਕਰੇ ਬਦ ਫੈਲੀ, ਧੋਤੀ ਖੋਲ ਵਿਛਾਵੇ ਹੇਠ, ਗਰਦ ਵਾਂਗੂ ਲਾਵੇ ਪੇਟ। ਕਿੱਥੇ ਇਹ ਕਿੱਥੇ ਪ੍ਰੇਮ ਵਿੱਚ ਸੁੱਕ ਹੀ ਜਾਣਾ। ਦਿਨ ਦਿਨ ਰਾਤ ਬੰਦਗੀ 'ਚ ਆਪ ਜੀ ਨੇ ਪਿਛਲੇ ਸਲੋਕਾਂ 'ਚ ਵੀ ਸਰਵਣ ਕੀਤਾ ਸੀ। ਬਾਬਾ ਫਰੀਦ ਜੀ ਕਹਿਣਾ ਹੈ ਸੌਖਾ ਸਾਧ ਸੰਗਤ। ਇੱਕ ਦਿਨ ਕਿਸੇ ਪਿਆਰ ਵਾਲੇ ਨੇ ਪੁੱਛਿਆ, ਬਾਬਾ ਜੀ ਲੰਮਾ ਸਮਾਂ ਹੋ ਗਿਆ ਆਪ ਜੀ ਨੂੰ ਬੰਦਗੀ ਕਰਦਿਆਂ, ਅਤੇ ਕਿਵੇਂ ਖੇਡ ਮੈਨੂੰ ਦੱਸੋ। ਕਹਿੰਦੇ ਜੀ 50 ਸਾਲ ਮੈਂ ਖੁਦਾ ਨੂੰ ਮਨਾਇਆ। ਕਿੰਨੇ ਸਾਲ ਜੀ?
50 ਸਾਲ
ਖੁਦਾ ਨੂੰ ਮਨਾਇਆ, ਖੁਦਾ ਦੀ ਮੰਨੀ। ਕਹਿੰਦੇ ਬਾਬਾ ਜੀ ਫਿਰ ਹੁਣ? ਕਹਿੰਦੇ ਹੁਣ ਮੈਨੂੰ ਹੁਣ ਮੇਰੀਆਂ ਮੰਨੀ ਜਾਂਦੇ। ਹੁਣ ਕਿਉਂ? ਹੁਣ ਬੰਦਗੀ ਕਰਕੇ ਉਹ ਅੰਦਰਲੇ ਸਰੀਰ ਨੂੰ ਖੀਨ ਕਰ ਲਿਆ। ਭਾਵ ਕਿੱਥੋਂ ਕਿੱਥੇ ਚਲਿਆ ਗਿਆ। ਕਹਿੰਦੇ ਹੁਣ ਕੋਈ ਸਾਨੂੰ ਵੀ ਆ ਕੇ ਕੋਈ ਗੱਲ ਕਹਿੰਦਾ ਤੇ ਖੁਦਾ ਉਸੇ ਸਮੇਂ ਪੂਰੀ ਕਰ ਦਿੰਦਾ। ਸੌਖਾ ਸਾਧ ਸੰਗਤ ਕਿਤੇ 50 ਸਾਲ ਜੀਵਨ ਦੇ ਸਭ ਕੁਝ ਤਿਆਗ ਕੇ ਤੇ ਪਰੇ ਰਹਿਣਾ। ਮਹਾਂਪੁਰਸ਼ ਵੀ ਕਹਿੰਦੇ ਹੁੰਦੇ, ਬਾਬਾ ਜਰਨੈਲ ਸਿੰਘ ਜੀ ਕਹਿੰਦੇ ਸਾਡਾ ਪੱਪੂ ਟੱਪੂ ਲੱਪੜ ਨਾਂ ਜਿਹੇ ਲੈਂਦੇ ਹੁੰਦੇ ਸਨ ਮਹਾਂਪੁਰਸ਼, ਵੀ ਜੇ ਇਹਨਾਂ ਦਾ ਪਿਆਰ ਛੱਡੋਗੇ ਤੇ ਤਾਂ ਤੁਸੀਂ ਕੁਛ ਕਰ ਪਾਓਗੇ, ਜੇ ਇਹਨਾਂ ਦੇ ਮੋਹ 'ਚ ਫਸੇ ਹੋ ਤੇ ਪੰਥ ਵਾਸਤੇ ਕੀ ਕੁਰਬਾਨੀ ਦੇਣੀ ਆ। ਜਿਹੜੇ ਨਾਲ ਤੁਰਦੇ ਸਨ ਉਸ ਸਮੇਂ ਬੜੀਆਂ ਨੀਲੀਆਂ ਪੱਗਾਂ ਤੇ ਕਿਵੇਂ ਕਿਵੇਂ ਉਹ ਕਰਦੇ ਸਨ ਨਾਲ, ਤੇ ਜਦੋਂ ਪਤਾ ਆਪ ਜੀ ਨੂੰ ਹਲੇ ਫੌਜ ਵਾਲੇ ਹਲੇ ਬਾਹਰ ਵੀ ਨਹੀਂ ਪਹੁੰਚੇ ਸਨ, ਤੇ ਪਹਿਲੀਆਂ ਸਰਕਾਰਾਂ ਨੂੰ ਚਿੱਠੀਆਂ ਉਹਨਾਂ ਨੇ ਲਿਖ ਕੇ ਭੇਜੀਆਂ ਸਨ ਮਹਾਂਪੁਰਸ਼ਾਂ ਦੇ ਉਲਟ। ਕਿਉਂ? ਉਹਨਾਂ ਵਿੱਚ ਲੋਭ ਰਤ ਸੀ, ਉਹਨਾਂ ਨੇ ਗਧਿਆਂ ਵਾਂਗੂ ਪੇਟ ਲਾਏ ਹੋਏ ਸਨ, ਭਾਵ ਖਾਣ ਚੌਧਰਾਂ ਦੇ ਭੁੱਖੇ ਸਨ, ਤੇ ਜਿਹਨਾਂ ਨੂੰ ਇਹ ਨਹੀਂ ਤੇ ਉਹ ਫਿਰ ਛਾਤੀ 'ਚ ਖਾਂਦੇ, ਉਹ ਫਿਰ ਮੂੰਹੋਂ ਇਹ ਵੀ ਕਹਿੰਦੇ ਆ ਵੀ ਮਰੇ ਤੋਂ ਬਾਅਦ ਜੋ ਕੁਛ ਮਰਜ਼ੀ ਕਰ ਲੈਣ, ਜਿਉਂਦੇ ਜੀ ਹੱਥ ਨਹੀਂ ਲਾ ਸਕਦੇ ਮੈਨੂੰ। ਪਰ ਦੇਖੋ ਸਾਧੂ ਦਾ ਸਰੀਰ ਦੇਖੋ ਕਿਵੇਂ ਖਿੱਚਿਆ ਪਿਆ ਸੀ ਉਹਨਾਂ ਦਾ। ਦਿਨ ਰਾਤ ਬੰਦਗੀ ਵੀ ਕਰਦੇ ਨੇ, ਜਪਜੀ ਸਾਹਿਬ ਦੇ ਅਭਿਆਸ ਵੀ ਕਰਦੇ ਨੇ, ਅਤੇ ਆ ਕੇ ਦੇਖ ਲਓ ਉੱਥੇ ਸੰਗਤ ਨੂੰ ਸੰਬੋਧਨ ਵੀ ਕਰਦੇ ਨੇ, ਵਿਆਹ ਤਰ੍ਹਾਂ ਦੀਆਂ ਸੇਧਾਂ ਵੀ ਦਿੰਦੇ ਨੇ, ਅਤੇ ਜਿਹਨੂੰ ਹੱਥੀਂ ਸ਼ਾਸਤਰ ਦੇ ਨੇ ਕੰਮ ਕਾਰਜ ਕਰਕੇ ਅਤੇ ਬਾਅਦ 'ਚ ਸ਼ਹੀਦ ਹੁੰਦਾ, ਪਹਿਲਾਂ ਕੋਈ ਵੀ ਨਹੀਂ ਫੜਿਆ ਜਾਂਦਾ।
ਸ੍ਰੀ ਅਕਾਲ।
ਭਾਵ ਕੀ ਆ? ਉਹਨਾਂ ਦੇ ਅੰਦਰੋਂ ਉਹ ਚੀਜ਼ ਮੁੱਕ ਜਾਂਦੀ, ਅਤੇ ਮੁੱਕਿਆਂ ਪਿੱਛੇ ਬੇਅੰਤ ਦੁਨੀਆਂ ਤੁਰਦੀ ਆ ਮੁੱਕਣ ਵਾਸਤੇ। ਉੱਠ ਜਾਗ ਪੈ ਨੀਂਦ ਵਿੱਚ ਸੁੱਤਿਆ ਗਾਫਲਾ, ਬਲ ਦੀ ਛਮਾ ਵੱਲ ਤੁਰ ਪਿਆ ਪਤੰਗਿਆਂ ਦਾ ਕਾਫਲਾ। ਉਹਨਾਂ ਦਾ ਜਿਹੜੇ ਜਿਹਨਾਂ ਅੰਦਰੋਂ ਮੁੱਕਿਆ ਹੁੰਦਾ, ਤਿੰਨ ਤਨ ਖੀਨ ਕੀਤਾ ਹੁੰਦਾ ਉਹਨਾਂ ਦਾ, ਉਹਨਾਂ ਕੋਲ ਇੱਕ ਹੀ ਹੁੰਦਾ ਬਸ, ਉਹਨਾਂ ਇੱਕ ਹੀ ਚੀਜ਼ ਗਾਉਂਦੇ ਨੇ, ਮੋਹੇ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੇ ਦੁਆਰ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਪਰ ਹੋਰ ਕਿਹੜਾ ਦਰ ਹੋਣਾ ਜਿੱਥੇ ਜਾ ਕੇ ਮਰ ਕੇ ਆਨੰਦ ਮਿਲਣਾ। ਪੜੋ ਫਿਰ ਕਰੀ ਜੀ।
ਭੈ ਭੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਹੋ ਜਾਏ।
ਉਹ ਹਰ ਟਾਈਮ ਮਹਾਰਾਜ ਦੇ ਭੈ ਵਿੱਚ ਰਹਿੰਦੇ, ਭਾਵਨੀ ਭੈ ਭਾਵਨੀ ਵਿੱਚ ਰਹਿੰਦੇ ਆ ਕਿ ਗੁਰੂ ਨੂੰ ਅੰਗ ਸੰਗ ਸਮਝਦੇ ਨੇ, ਹਰ ਬੋਲ ਬੋਲਦੇ ਆ, ਹਰ ਬੋਲ ਸੁਣਦੇ ਆ, ਇਉਂ ਜਾਣਦੇ ਨੇ ਕਿ ਮੇਰਾ ਗੁਰੂ ਨਾਨਕ ਮੇਰਾ ਕੋਲੇ ਖੜਾ ਸੁਣ ਰਿਹਾ। ਬੜਾ ਫਿਰ ਵਰਜ ਵਰਜ ਕੇ ਰੱਖਦੇ। ਤਨ ਖੀਣ ਹੋਏ ਕਿ ਦੂਜੇ ਜਿਹੜੀਆਂ ਪਦਾਰਥਾਂ ਦਾ ਨਹੀਂ, ਸੇਵਾ ਕਰਦਿਆਂ ਹੀ ਦੇਖ ਲਓ ਕਿਵੇਂ ਲੱਗੇ ਰਹਿੰਦੇ ਆ। ਚੌਰ ਸਾਹਿਬ ਕਰਦੇ ਤਾਂ ਕਿੰਨੇ ਕਿੰਨੇ ਦਿਨ ਲੱਗੇ ਰਹਿੰਦੇ ਉਹ। ਆਹ ਦੇਖੋ ਕਈ ਸਾਧੂਆਂ ਦੇ ਦਾਸ ਸੁਣਦਾ ਸੀ, ਪਿਛਲੇ ਦਿਨ ਵੀ ਦਾਸ ਸਿੰਘਾਂ ਨੇ ਵਿਚਾਰ ਕਰ ਰਿਹਾ ਸੀ, ਅਤੇ ਕਈ ਬਰਤਨਾਂ ਦੀ ਸੇਵਾ ਹੀ ਕਰਦੇ ਆ। ਆ ਅਗਲੇ ਦਿਨ ਹੁਣ ਆ ਰਹੇ ਆ, ਆਉਂਦੇ ਐਤਵਾਰ ਨੂੰ ਬਾਬਾ ਪਾਲਾ ਸਿੰਘ ਦੀ ਆ ਰਹੀ ਹੈ ਬਰਸੀ। ਸਾਰਾ ਜੀਵਨ ਸਾਧੂ ਦੀ ਲੱਤ ਗਲ ਚੁੱਕੀ ਹੈ, ਪਰ ਦੇਖ ਲਓ ਪਸ਼ੂ ਗਾਈਆਂ ਦੇ ਵਿੱਚ ਸੌਣਾ, ਸੁਣੀ ਸੁਣਾਈ ਨਹੀਂ, ਆਪ ਦੇਖੀ ਗੱਲ ਦਾਸ ਨੇ ਦੇਖੀ, ਸਿੰਘਾਂ ਨੂੰ ਵੀ ਦਿਖਾਈਆਂ ਵੀਡੀਓ, ਵੀ ਜਿਸ ਟਾਈਮ ਉਹਨਾਂ ਮਹਾਂਪੁਰਸ਼ਾਂ ਚੋਲਾ ਬਦਲਿਆ ਅਤੇ ਗਾਈਆਂ ਦੇ ਅੱਖਾਂ ਵਿੱਚ ਹੰਝੂ ਡਿੱਗ ਰਹੇ ਨੇ, ਕਿੱਥੇ ਖੇਡ ਹੋਊਗੀ ਦੇਖੋ ਜੀ। ਆਉਂਦੇ ਐਤਵਾਰ ਉਸ ਸਾਹਿਬ ਦੀ ਵਡਿਆਈ ਸੁਣਾਵਾਂਗੇ ਕਿ ਕਿੱਥੇ ਤੱਕ ਹੁੰਦਾ। ਇਹ ਪੰਕਤੀ ਆਪਾਂ ਸਾਰੇ ਪੜ੍ਹ ਰਹੇ ਹਾਂ, ਆਪ ਜੀ ਸੁਣ ਵੀ ਰਹੇ ਹੋ, ਪਰ ਗੱਲ ਹੈ ਜਿਹੜਾ ਕਮਾਊਗਾ ਉਹਨੂੰ ਬਰਕਤ ਮਿਲਣੀ ਮਿਲਣੀ। ਕਿਵੇਂ ਕੁੱਤਿਆਂ ਨੂੰ ਮਠਿਆਈਆਂ ਪਵਾਈ ਜਾਂਦਾ ਸਾਧੂ, ਹੈਰਾਨੀ ਵਾਲੀ ਗੱਲ। ਲੋਕ ਆਮ ਤੌਰ 'ਤੇ ਡੰਡੇ ਚੱਕੀ ਫਿਰਦੇ ਕਿ ਸਾਡੇ ਖੇਤ ਵਿੱਚ ਕੋਈ ਪਸ਼ੂ ਨਾ ਵੜ ਜਾਵੇ। ਉਹ ਸਾਧੂ ਕੋਲ ਹੱਥ ਬੰਨ ਬੰਨ ਕੇ ਲੋਕ ਜਾ ਕੇ ਕਹਿੰਦੇ ਸਨ ਆਓ ਸਾਡੇ ਖੇਤ ਨੂੰ ਚਰਾ ਦੇਵੋ। ਕਿਉਂ? ਕਿਉਂ ਫਸਲ ਦੁੱਗਣੀ ਤਿੱਗਣੀ ਹੋਣੀ, ਕਿਉਂ ਤਿਨਕੀ ਬਰਕਤ ਖਾਏ ਅਸੰਘ ਕਰੋੜੇ। ਉਹਨਾਂ ਦੀਆਂ ਬਸੰਤ ਜਿਹੜੇ ਬੇਅੰਤ ਲੋਕ ਨੇ ਉਹਨਾਂ ਦੀਆਂ ਬਰਕਤਾਂ ਖਾਂਦੇ ਨੇ ਅਤੇ ਜਿੱਥੇ ਜਾਂਦੇ ਨੇ ਅਤੇ ਐਨ ਆਨੰਦ ਖੇੜਾ ਬਣਾ ਦਿੰਦੇ। ਕਰੋ ਫਿਰ ਇੱਕ ਵਾਰੀ ਸਰਵਣ ਜੀ।
ਪੈ ਪੈ ਤਨ ਖੀਣ ਹੋਏ ਲੋਭ ਰਚ ਰਤ ਵਿੱਚ ਹੋ ਜਾਏ।
ਬਸ ਫਿਰ ਲੋਭ ਰੂਪੀ ਰਤ ਖਤਮ ਹੋ ਜਾਂਦਾ ਅਤੇ ਫਿਰ ਉਹਨਾਂ ਦਾ ਭੌਂ ਦੀ ਬੰਦ ਬੰਦ ਵੀ ਕੱਟਿਆ ਜਾਵੇ ਅਤੇ ਅਖੀਰਲੀਆਂ ਜਿਹੜਾ ਫਿਰ ਬੰਦ ਬੰਦ ਵੀ ਹੋ ਜਾਂਦੇ ਅਤੇ ਜਪਜੀ ਸਾਹਿਬ ਦਾ ਫਿਰ ਟੋਕਰੇ ਵਿੱਚ ਪਿਆਂ ਦਾ ਵੀ ਪਾਠ ਚੱਲਦਾ, ਫਿਰ ਬੰਦ ਬੰਦ ਹੋ ਜਾਂਦਾ। ਇਉਂ ਸ਼ਹੀਦ ਭਾਈ ਮਨੀ ਸਿੰਘ ਹੋਏ, ਮਹਾਰਾਜ ਦੇ ਘਰ ਦੀਆਂ ਇੱਕ ਨੇ ਬੇਅੰਤ ਬੇਅੰਤ ਉਦਾਹਰਨਾਂ ਨੇ। ਆਹ ਦੇਖੋ ਭਾਈ ਦਿਆਲਾ ਜੀ, ਭਾਈ ਸਤੀਦਾਸ, ਭਾਈ ਮਤੀਦਾਸ, ਕਿਹੜੇ ਕਿਹੜੇ ਗੁਰਮੁਖਾਂ ਦੀ ਸਾਧੂਆਂ ਦੀ ਗੱਲ ਸੁਣਾਈਏ ਆਪ ਜੀ ਨੂੰ। ਇੱਕ ਤੋਂ ਇੱਕ ਨੇ ਖੋਪਰ ਲਵਾ ਲਿਆ, ਪਰ ਕੋਈ ਲਾਂਭਾ ਨਹੀਂ। ਸਾਡੇ ਤਾਂ ਦੇਖੋ ਸਿੱਖ ਹਲੇ ਤੁਰਦੇ ਮਗਰੋਂ ਨੇ, ਦੁਨਿਆਵੀ ਹਵਾ ਪਹਿਲਾਂ ਲੱਗ ਜਾਂਦੀ। ਅਸੀਂ ਇਹੋ ਜਿਹੇ ਨਿਊਜ਼ੀਲੈਂਡ ਤੋਂ ਕੀ ਲੈਣਾ, ਆ ਕੇ ਆਏ ਸੀ ਅੰਮ੍ਰਿਤ ਛੱਕ ਕੇ ਅਤੇ ਆ ਕੇ ਦਾੜੀਆਂ ਕਟਾ ਲਈਆਂ, ਜੀਵਨ ਤੋਂ ਡਿੱਗ ਪਏ। ਸਾਧ ਸੰਗਤ ਇਹਨਾਂ ਚੀਜ਼ਾਂ ਨੇ ਤੁਹਾਡੇ 'ਤੇ ਤੁਹਾਨੂੰ ਤਾਰਨਾ ਨਹੀਂ ਹੈਗਾ। ਸੋਚੋ ਪਹਿਲਾਂ ਤੁਸੀਂ ਕਿੰਨੇ ਸੋਹਣੇ ਤੁਹਾਡੇ ਕਕਾਰ ਪਾਏ ਹੋਣੇ ਸਨ, ਕਿੰਨਾ ਸੋਹਣਾ ਤੁਹਾਡਾ ਸਰੂਪ ਸੀ। ਠੀਕ ਆ, ਆਇਓ ਗੁਰੂ ਘਰ ਨਮਸਕਾਰ ਕੀਤੀ ਹੈ, ਠੀਕ ਹੈ, ਪਰ ਅਖੀਰ ਨੂੰ ਮੁਕਤੀ ਲੈਣੀ ਕਿਵੇਂ? ਅੰਮ੍ਰਿਤ ਛੱਕ ਕੇ ਬੇਅਦਬੀ ਕਰ ਲਈ ਹੈ ਅਤੇ ਇਹਨਾਂ ਹੁਣ ਦੋਵਾਂ ਬੱਚਿਆਂ ਦਾ ਜ਼ਿੰਮੇਵਾਰ ਕੌਣ? ਪਹਿਲਾਂ ਆਪ ਜੁੜਨਾ ਅਤੇ ਕਿਤੇ ਇਹ ਬੱਚੇ ਜੁੜ ਰਹੇ ਸਨ, ਉਹ ਕਿਤੇ ਬੱਚੇ ਜਨਮ ਲੈਣ ਵਾਲੇ ਮਾਂ ਦੀ ਕੁੱਖ ਵਿੱਚੋਂ ਅੰਮ੍ਰਿਤ ਮਿਲਣਾ ਸੀ ਅਤੇ ਹੁਣ ਮਾਂ ਹੀ ਕੁਰੇਤਣ ਹੋ ਗਈ ਹੈ ਅਤੇ ਬੱਚੇ ਦੀ ਕੀ ਹਾਲਤ ਬਣਨੀ, ਅੱਗੇ ਜੀਵਨ ਕੀ ਬਣਨਾ? ਜਿੰਨੀ ਮਰਜ਼ੀ ਇੱਥੇ ਐਸ਼ ਪ੍ਰਸਤੀ ਕਰ ਲਵੋ, ਜਿੰਨੀਆਂ ਮਰਜ਼ੀਆਂ ਫੋਟੋਆਂ ਕਰਾ ਕੇ ਪਾਈ ਜਾਵੋ, ਅੱਗੇ ਕਿਸੇ ਨੇ ਬਾਂਹ ਨਹੀਂ ਫੜਨੀ। ਆਪਦੇ ਉੱਤੇ ਪੈਣੀ ਇਹੋ ਜਿਹੀ ਹੈ। ਪਹਿਲਾਂ ਆਪ ਜੀ ਨੇ ਬੇਅੰਤ ਸੁਣੀਆਂ ਸਨ ਵਿਚਾਰਾਂ ਅਤੇ ਮਨ ਜਾਣ ਸਾ ਬਾਹਰ ਜਾਣ ਤੇ ਹੀ ਔਗਣ ਕਰੇ, ਮਨ ਸਾਰੀਆਂ ਗੱਲਾਂ ਪਤਾ ਅਤੇ ਜਿਹੜੇ ਜਾਣ ਬੱਝ ਕੇ ਗਲਤੀਆਂ ਕਰਦੇ ਤਾਂ ਫਿਰ ਔਖਾ ਬੜਾ ਹੁੰਦਾ। ਪਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਅਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ, ਘਰ ਵਿੱਚ ਮੁੜੇ ਆਉਣਾ ਚਾਹੀਦਾ। ਠੀਕ ਆ, ਘਰ ਦੇ ਆਏ, ਦੂਜੇ ਤੀਜੇ ਚੱਲੀ ਜਾਣਾ ਕੰਮ, ਇਹਨਾਂ ਨੇ ਆਈ ਜਾਣਾ ਜਾਈ ਜਾਣਾ, ਪਰ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਲੋਕਾਚਾਰੀ ਕਰਕੇ ਨਾ ਡਿੱਗੇ ਜੀਵਨ ਤੋਂ ਤੇ ਬੜਾ ਮੁਸ਼ਕਲ ਹੋ ਜਾਣਾ, ਘਰ ਵਿੱਚ ਮੁੜੇ ਖੜਾ ਛੁੱਟਣਾ। ਇੱਕ ਵਾਰੀ ਫੇਰ ਪੜੋ ਜੀ।
ਪੈ ਪੈ ਤਨ ਖੀਣ ਹੋਏ ਲੋਭ ਰਤ ਵਿੱਚ ਹੋ
ਜਾਏ। ਜੇ ਚਾਹੁੰਦੇ ਹੋ ਤਾਂ ਇਹ ਜਿਹੜੇ ਗੁਰਮੁਖ ਹੁੰਦੇ ਆ ਥੋੜੇ ਸਹਿਜ ਸਰੀਰ ਵੀ ਸੂਖਮ ਹੋਣੇ ਚਾਹੀਦੇ ਉਹਨਾਂ ਦੇ, ਇਹ ਨਹੀਂ ਵੀ ਉੱਥੇ ਡੇਢ ਡੇਢ ਕੁਇੰਟਲ ਦੇ ਸਿੰਘ ਤੁਰੇ ਫਿਰਦੇ ਫੌਜਾਂ। ਭੋਜਨ ਵੀ ਆਪਦਾ ਹਿਸਾਬ ਨਾਲ ਖਾਣਾ ਅਤੇ ਜਿੰਨਾ ਭੋਜਨ ਸਹਿਜ ਨਾਲ ਛਕੋਗੇ ਉਹਨਾਂ ਨੀਂਦ ਅਤੇ ਵਿੱਚ ਤੁਹਾਡੇ ਬਹੁਤ ਘਟਾ ਹੋਊਗਾ, ਵਿਕਾਰ ਘੱਟਦੇ ਤੁਰੇ ਜਾਣਗੇ। ਜਿਉਂ ਜਿਉਂ ਇਹ ਜਿਹੜੇ ਭੋਜਨ ਹੋਰ ਘਟੀ ਜਾਣਾ ਤਿਉਂ ਤਿਉਂ ਰਸ ਅੰਦਰ ਨੂੰ ਵਧੀ ਜਾਣਾ ਅਤੇ ਤਿਉਂ ਜਿਉਂ ਜਿਉਂ ਰਸ ਵਧਣਾ ਅਤੇ ਇਹਨਾਂ ਵਿਕਾਰਾਂ ਨੂੰ ਮੁਕਾਉਣ ਵਾਲੇ ਨਹੀਂ ਅਤੇ ਦੂਜਿਆਂ ਦੇ ਮੁਕਾਉਣ ਵਾਲੇ ਵੀ ਮਾਰੇ ਬਣਾ ਦਿੰਦੇ ਨੇ ਜੀ।
ਜਿਉਂ ਬੈ ਸੰਤਰੇ ਧਾਤ ਸੁੱਧ ਹੋਏ।
ਫਿਰ ਕਹਿੰਦੇ ਮਹਾਰਾਜ ਕਿਵੇਂ ਹੋ ਜਾਂਦਾ? ਮਹਾਰਾਜ ਕਹਿੰਦੇ ਜਿਵੇਂ ਅੱਗ ਹੁੰਦੀ ਹੈ ਭਾਈ, ਜਿਵੇਂ ਅੱਗ ਹੈਗੀ ਆ ਬਸੰਤਰ ਅੱਗ, ਜਿਵੇਂ ਧਾਤ ਹੋਵੇ ਭਾਵ ਸੋਨਾ ਹੋਵੇ। ਸੋਨਾ ਦੇਖੋ ਜਦੋਂ ਆਪਾਂ ਪਹਿਲਾਂ ਪਾਉਂਦੇ ਹਾਂ ਅਤੇ ਜਦੋਂ ਸੋਨਾ ਗੰਦਾ ਹੁੰਦਾ ਸਾਧ ਸੰਗਤ, ਮੈਲਾ ਹੁੰਦਾ ਜਦੋਂ ਉਹਦੇ 'ਚ ਮੈਲ ਹੁੰਦੀ ਹੈ ਅਤੇ ਜਾਂ ਉਹਦੇ ਵਿੱਚ ਆਪਾਂ ਕਹੀਏ ਸੌਖੇ ਢੰਗ ਨਾਲ ਮਿਲਾਵਟ ਹੁੰਦੀ ਹੈ ਅਤੇ ਉਹ ਪਾਇਆ ਕਠਾਰੀ 'ਤੇ ਬੁੜਕਦਾ ਹੁੰਦਾ ਅਤੇ ਜਦੋਂ ਉਹਨੂੰ ਅੱਗ ਲੱਗਦੀ ਹੈ ਥੱਲੋਂ ਸੇਕਾ ਪੈਂਦਾ ਅਤੇ ਜਦੋਂ ਉਹਦੇ ਵਿੱਚੋਂ ਮੈਲ ਨਿਕਲ ਜਾਂਦੀ ਹੈ ਅਤੇ ਟਿਕ ਜਾਂਦਾ ਜਿੰਨਾ ਮਰਜ਼ੀ, ਜਦੋਂ ਆਪਾਂ ਕਹਿੰਦੇ 24 ਕੈਰਟ ਗੋਲਡ ਕਹਿੰਦੇ ਆਪਾਂ, ਜਦੋਂ 24 ਕੈਰਟ ਗੋਲਡ ਕਹਿੰਦੇ ਹਾਂ ਅਤੇ ਜਿਹੜਾ ਪਿਓਰ ਹੁੰਦਾ ਕੇਡੀਅਮ ਹੁੰਦਾ ਜਿਹੜਾ ਸੋਨਾ, ਉਹ ਕਿਤੇ ਬੁੜਕਦਾ ਨਹੀਂ ਸਾਧ ਸੰਗਤ, ਟਿਕ ਜਾਂਦਾ, ਇਉਂ ਹੀ ਟਿਕ ਜਾਂਦਾ। ਇੱਕ ਵਾਰੀ ਫੇਰ ਪੜੋ ਜੀ।
ਜਿਉਂ ਬੈ ਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ।
ਉਵੇਂ ਹਰ ਕਾ ਭਾਉ, ਜਦੋਂ ਉਹਦਾ ਪੈ ਹਿਰਦੇ ਵਿੱਚ ਆ ਗਿਆ, ਉਹਦੇ ਬਾਰੇ ਭਾਵਨਾ ਬਣ ਗਈ ਅਤੇ ਜਿਹੜੀ ਦੁਰਮਤ ਦੂਜੀ ਜਿਹੜੀ ਹੈਗੀ ਆ, ਆਹ ਜਿਹੜੀ ਆਪੋ ਆਪਦੇ ਦੇਖਣ ਨੂੰ ਸੋਹਣੇ ਲੱਗਣ ਵਾਲੀ, ਆਪਦੀਆਂ ਦਾੜੀਆਂ ਕਟਾਉਣੀਆਂ, ਭਰਵੱਟੇ ਮਨਾਉਣੇ ਅਤੇ ਆਦਿਕ ਹੋਰ ਫੈਸ਼ਨ ਕਰਨੇ, ਜਿਹੜੀਆਂ ਇਹ ਮੈਲ ਆ ਵਿੱਚੋਂ ਚਲੀ ਜਾਂਦੀ ਹੈ। ਅਤੇ ਤੁਸੀਂ ਸੋਚੋ ਜਿਹੜੇ ਆਪ ਜੀ ਸ਼ਹੀਦਾਂ ਸਿੰਘਾਂ ਨੇ ਨਾਂ ਸੁਣੇ, ਜਿਨ੍ਹਾਂ ਦੇ ਪ੍ਰੇਮ ਵਿੱਚ ਸੁਣ ਕੇ ਸਿੰਘਾਂ ਨੇ ਜਕਾਰਾ ਵੀ ਛੱਡਿਆ, ਅਤੇ ਕਿੱਦਣ ਤੁਹਾਡਾ ਇੱਥੇ ਨਾਂ ਆਊਗਾ ਜਦੋਂ ਤੁਹਾਡੇ ਵੀ ਕੋਈ ਨਾਂ ਦਾ ਕੋਈ ਜਕਾਰਾ ਛੱਡੂ? ਹੋਣਾ ਹੀ ਨਹੀਂ, ਘਰਦਿਆਂ ਨੇ ਵੀ ਨਹੀਂ ਪੁੱਛਣਾ। ਸਾਧ ਸੰਗਤ ਗੁਰੂ ਨਾਲ ਜੁੜੇ ਖੜਾ ਛੁੱਟਣਾ ਜੀ।
ਨਾਨਕ ਤੇ ਜਨ ਸੋਹਣੇ,
ਮਹਾਰਾਜ ਕਹਿੰਦੇ ਭਾਈ ਉਹੀ ਜਨ ਸੋਹਣੇ ਨੇ, ਆਹ ਜਿਹੜੇ ਕੇਸਾਂ ਦੀਆਂ ਬੇਅਦਬੀਆਂ ਕਰਨ ਵਾਲੇ, ਅੰਮ੍ਰਿਤ ਛਕਾਂ ਤੋਂ ਬਾਹਰ ਕੁਰੇਤੀਏ ਬਣਨ ਵਾਲੇ ਨਹੀਂ, ਉਹ ਜਨ ਸੋਹਣੇ ਨੇ। ਹੁਣ ਜੀ ਕਰੋ ਸਰਵਣ ਜੀ,
ਜੇ ਰਤੇ ਹਰ ਰੰਗ ਲਾਏ,
ਬੇਨਤੀ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਹੱਥ ਜੋੜ ਕੇ ਪ੍ਰੇਮ ਤੇ ਮਹਾਰਾਜ ਦੇ ਭੈ ਦੇ ਵਿੱਚ ਇਹ ਬਾਣ ਪੰਕਤੀ ਪੜੋ ਸਾਰੇ ਰਲ ਕੇ ਜੀ।
ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ।
ਹੁਣ ਦੱਸੋ ਕੀ ਅਸੀਂ ਸੋਹਣੇ ਆ? ਨਹੀਂ। ਮਹਾਰਾਜ ਦਾ ਇਹ ਵੀ ਬਚਨ ਆ, ਬਿਨ ਅੰਮ੍ਰਿਤ ਭੇਖੀ ਮੂੜਾ ਸਿਰ ਕਹਾਏ। ਮਹਾਰਾਜ ਕਹਿੰਦੇ ਭਾਵਾਂ ਦੀ ਦਾੜੀ ਕੇਸ ਵੀ ਰੱਖੇ ਨੇ, ਪਰ ਜੇ ਅੰਮ੍ਰਿਤ ਨਹੀਂ ਛਕਿਆ ਤੇ ਭਾਵ ਸਿੱਖਾਂ ਵਰਗਾ ਕੱਲਾ ਭੇਖ ਬਣਾਇਆ, ਹੁਣ ਛੇਤੀ ਛੇਤੀ ਕਕਾਰ ਪਾਉਣੇ ਨੇ ਅੰਮ੍ਰਿਤ ਸੰਚਾਰ ਜਦੋਂ ਕੋਈ ਆਵੇ ਪਹਿਲਾਂ ਤੇ ਉੱਥੇ ਅੰਮ੍ਰਿਤ ਛੱਕ ਕੇ ਤੇ ਗੁਰੂ ਵਾਲੇ ਬਣਨਾ। ਇੱਕ ਵਾਰੀ ਫੇਰ ਪੜੋ ਜੀ।
ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ।
ਕਹਿੰਦੇ ਉਹੀ ਸੋਭਨੀਕ ਨੇ ਜਿਹੜੇ ਕਕਾਰ ਪੰਜਾਂ ਕਕਾਰਾਂ ਦੀ ਰਹਿਤ ਰੱਖਦੇ ਨੇ, ਅੰਮ੍ਰਿਤ ਵੇਲਾ ਦਿਨ ਵਿੱਚ ਅਭਿਆਸ ਸੋਧਾ ਰਹਿ ਰਸ ਤੇ ਕੀਰਤਨ ਸੋਲਾ ਕਰਦੇ ਨੇ, ਤੇ ਨਾਲ ਪ੍ਰੇਮ ਰਾ ਉਹ ਵੀ ਹੈ ਕਿ ਜਿਹੜੇ ਇੱਕ ਓਅੰਕਾਰ ਤੋਂ 18-10-20 ਤੱਕ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਤੇ, ਦਸਮ ਗ੍ਰੰਥ ਭਾਈ ਆਨੰਦ ਲਾਲ ਜੀ, ਭਾਈ ਗੁਰਦਾਸ ਜੀ ਅਤੇ ਸਰਵਲੋਕ ਗ੍ਰੰਥ ਅਤੇ ਆਦਿਕ ਸਾਰੇ ਜਿਹੜੇ ਹੋਰ ਗ੍ਰੰਥ ਨੇ, ਜਿਹੜੇ ਇਤਿਹਾਸਿਕ ਗ੍ਰੰਥ ਵੀ ਨੇ, ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਅਤੇ ਆਦਿਕ ਸਾਰੇ ਸਾਧੂ ਮਹਾਂਪੁਰਸ਼ਾਂ ਨਾਲ ਪ੍ਰੇਮ ਰੱਖਣ ਵਾਲੇ ਅਤੇ ਭਰੋਸਾ ਰੱਖਣ ਵਾਲੇ ਉਹੀ ਮਹਾਰਾਜ ਨੇ ਪਾਉਂਦੇ ਨੇ। ਅਤੇ ਜਿਹੜੇ ਆਪ ਛੋਟੀਆਂ ਮੋਟੀਆਂ ਜਿਹੀਆਂ ਕਰਾ ਕੇ ਨਾ 2 ਸਾਲ ਦੀਆਂ ਪੜ੍ਹਾਈਆਂ ਜਿਹੀਆਂ ਕੋਰਸ ਬਣਾਈ ਜਾਂਦੇ ਗਿਆਨੀ, ਇਹਨਾਂ ਨੂੰ ਦੂਜੇ ਤੀਜੇ ਇਹਨਾਂ ਨੂੰ ਕਿਸੇ ਨੇ ਗਾਂਹ ਪੁੱਛਣਾ। ਫੇਰ ਪੜੋ ਜੀ।
ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾ।
ਜੇ ਰੰਗ ਲਾ ਲਿਆ ਤੇ ਪੂਰਾ ਭਰੋਸਾ ਕਰ ਲਿਆ ਤੇ ਫੇਰ ਮਹਾਰਾਜ ਦੇ ਘਰ ਵਿੱਚ ਵੀ ਪ੍ਰਵਾਨ ਹੋ ਜੀ।
ਫਰੀਦਾ ਸੋਈ ਸਰਵਰ ਢੂਡ ਲਹੋ, ਜਿੱਥੋਂ ਲੱਭੀ ਵੱਥ।
ਤੇ ਇੱਕ ਦਿਨ ਕੀ ਹੋਇਆ, ਬਾਬਾ ਫਰੀਦ ਜੀ ਜਾ ਰਹੇ ਸਨ ਤੇ ਜਾਂਦਿਆਂ ਨੂੰ ਇੱਕ ਹੰਸ ਹੈਗਾ ਜਿਹੜਾ ਛੱਪੜ ਦੇ ਕਿਨਾਰੇ ਬੈਠਾ ਤੇ ਪੰਜੇ ਮਾਰ ਰਿਹਾ ਥੱਲੇ ਨੂੰ। ਬਾਬਾ ਫਰੀਦ ਜੀ ਨੇ ਦੇਖਿਆ ਬਈ ਇਹ ਹੰਸ ਆ, ਇਹ ਛੱਪੜ ਤੇ ਕਿਵੇਂ ਪਹੁੰਚ ਗਿਆ? ਉਹਨੂੰ ਸਿੱਖਿਆ ਦੇਣ ਦੇ ਵਾਸਤੇ ਬਾਬਾ ਫਰੀਦ ਜੀ ਸਲੋਕ ਉਚਾਰਦੇ ਨੇ ਜੀ।
ਫਰੀਦਾ ਸੋਈ ਸਰਵਰ ਢੂਡ ਲਹੋ, ਜਿੱਥੋਂ ਲੱਭੀ ਵੱਥ।
ਹਾਂ, ਸਰ ਭਾਵ ਤਲਾਬ, ਵਾਰ ਭਾਵ ਜਿੱਥੋਂ ਸ੍ਰੇਸ਼ਟ ਬਖਸ਼ਿਸ਼ ਹੁੰਦੀ ਹੈ। ਤੇ ਬਾਬਾ ਫਰੀਦ ਜੀ ਨੇ ਫਿਰ ਉਚਾਰ ਦਿੱਤਾ ਸਲੋਕ ਵੀ ਤੂੰ ਕਿੱਥੇ ਛੱਪੜ ਕੋਲੇ ਪਹੁੰਚ ਗਿਆ, ਤੂੰ ਉੱਥੇ ਜਾ ਜਿੱਥੋਂ ਸ੍ਰੇਸ਼ਟ ਭਾਵ ਸੰਗਤ ਹੈ, ਜਿੱਥੇ ਗੁਰੂ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਸੰਗਤ ਜੁੜੀ। ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਸੋਈ ਸਰਵਰ ਢੂਡ ਲਹੋ,
ਜਾਓ ਭਾਈ ਤੂੰ ਇੱਥੇ ਨਾ ਰੁਕਿਆ ਰਹਿ, ਜੇ ਮਨਮੁੱਖਾਂ 'ਚ ਬੈਠੇਗਾ ਗੁਰਮੁਖ ਹੁੰਦਾ ਹੋਇਆ ਵੀ ਤੇਰਾ ਜੀਵਨ ਡਿੱਗ ਪਊਗਾ, ਤੇ ਜਾਣਾ ਸੀ ਸੱਚਖੰਡ ਤੇ ਮਾਰਗ ਛੱਡ ਕੇ ਤੇ ਅਮਾਰਗ ਪੈ ਜਾਵੇਗਾ ਜੀ।
ਜਿੱਥੋਂ ਲੱਭੀ ਵੱਥ,
ਜਿੱਥੋਂ ਤੈਨੂੰ ਪਹਿਲਾਂ ਬਖਸ਼ਿਸ਼ ਮਿਲੀ ਸੀਗੀ, ਤੂੰ ਬਗਲੇ ਤੋਂ ਤੂੰ ਹੰਸ ਬਣਿਆ ਸੀਗਾ ਜੀ।
ਛੱਪੜ ਢੂਡੇ ਕਿਆ ਹੋਵੇ,
ਕਹਿੰਦੇ ਜੇ ਆਹ ਸੰਗਤ ਵਿੱਚ ਜਾ ਕੇ ਬੈਠੇਗਾ, ਆਹ ਦਾੜੀਆਂ ਮਨਾਈ ਜਾਏਗਾ, ਕੇਸ ਕਟਾਈ ਜਾਏਗਾ ਤੇ ਬੀਬੀਆਂ ਦਸਤਾਰਾਂ ਲਾ ਕੇ ਤੇ ਮੁੜ ਕੇ ਲਿਪਸਟਿਕਾਂ ਲਾਈਆਂ ਫਿਰਨਗੀਆਂ ਜੀ।
ਚਿੱਕੜ ਡੁੱਬੇ ਹੱਥ,
ਤੇ ਆਹ ਕਲਯੁੱਗ ਵਿੱਚ ਚਿੱਕੜ 'ਚ ਹੱਥ ਡੁੱਬ ਜਾਊਗਾ, ਭਾਵ ਮਹਾਰਾਜ ਦਾ ਉਹ ਛੱਡ ਕੇ ਰਾਹ, ਸੱਚਖੰਡ ਦਾ ਰਾਹ ਛੱਡ ਕੇ ਤੇ ਨਰਕਾਂ ਦੇ ਰਾਹ ਪੈ ਜਾਵੇਗਾ ਜੀ।
ਫਰੀਦਾ ਨੰਡੀ ਕੰਤ ਨਰਾਵਿਓ, ਵੱਡੀ ਥੀ ਮੁਈਆਸ।
ਕਹਿੰਦੇ ਜਦੋਂ ਭਾਈ ਤੂੰ ਜਵਾਨ ਸੀਗੀ ਕੁੜੀਏ ਧੀਏ, ਉਦੋਂ ਤੂੰ ਨਾਂ ਨਹੀਂ ਜਪਿਆ, ਹੁਣ ਉਮਰ ਵੱਡੀ ਹੋ ਗਈ, ਹੁਣ ਤੂੰ ਸਿਆਣੀ ਹੋ ਗਈ ਆ ਜੀ। ਫੇਰ ਪੜੋ ਜੀ।
ਫਰੀਦਾ ਨੰਡੀ ਕੰਤ ਨਰਾਵਿਓ,
ਹਾਂ ਉਹ ਜਿਹੜਾ ਭੋਲਾਪਨ ਸੀਗਾ ਜਦੋਂ ਪਹਿਲੇ ਦਿਨ ਸੰਗਤ ਵਿੱਚ ਤੂੰ ਆਈ ਤੇ ਸੁਣੀ ਗੁਰਬਾਣੀ, ਕੀਰਤਨ ਸੁਣਿਆ, ਸਿਮਰਨ ਸੁਣਿਆ, ਤੇਰਾ ਬੜਾ ਮਨ ਕੀਤਾ, ਕਕਾਰ ਪਾ ਲੇ, ਆਹ ਕਕਾਰ ਪਾਉਣ ਸਾ ਕਿਹਾ ਛੇਰਨ ਮੈਨੂੰ ਅੰਮ੍ਰਿਤ ਛਕਾਓ ਜੀ।
ਵੱਡੀ ਥੀ ਮੁਈਆਸ,
ਤੇ ਹੁਣ ਵੱਡੀ ਹੋ ਗਈ ਆ, ਥੋੜੇ ਚਿਰ ਬਾਅਦ ਸਿਆਣੀ ਸਮਝ ਲਈ, ਮੈਂ ਇੱਥੇ ਪੱਕੀ ਹੋ ਜਾਣਾ, ਮੈਂ ਰਹਿ ਪੈਣਾ, ਤੇ ਜਦੋਂ ਆਪਦਿਆਂ ਨੂੰ ਪੱਕੀ ਇੱਥੇ ਕਿੱਲਾ ਕੱਢ ਲਿਆ ਆਪਦਾ, ਤੇ ਫੇਰ ਕੀ ਹੋਇਆ, ਪੜੋ ਜੀ ਫੇਰ ਅੱਧੀ ਪੰਕਤੀ ਜੀ।
ਵੱਡੀ ਥੀ ਮੁਈਆਸ,
ਤੇ ਫੇਰ ਕੀ ਹੋ ਗਈ ਆ, ਉਸ ਆਸ ਤੋਂ ਤੂੰ ਖੁੰਝ ਗਈਆਂ ਧੀਏ ਜੀ।
ਧਨ ਕੁ ਕਹਿੰਦੀ ਗੋਰ ਮੈਂ,
ਤੇ ਹੁਣ ਤੇਰੇ ਨਾਲ ਕੀ ਹੋਣਾ, ਇੱਕ ਵਾਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਪੰਕਤੀ ਪੂਰੀ ਪੜ੍ਹਨੀ ਕਰੋ ਜੀ।
ਧਨ ਕੂ ਕਹਿੰਦੀ ਗੁਰ ਮੈਂ ਤੈ ਸਹ ਨਾ ਮਿਲਿਆਸ।
ਹੁਣ ਤੂੰ ਉਦੋਂ ਰੋਵੇਂਗੀ ਕਿੱਥੇ, ਕਬਰ ਦੇ ਵਿੱਚ ਪਈ, ਗੋਰ ਦੇ ਵਿੱਚ ਪਈ, ਮੜੀਆਂ ਚ ਪਈ, ਸਿਵਿਆਂ ਵਿੱਚ ਪਈ, ਤੂੰ ਕੁਝੇ ਵਿੱਚ ਪਾਈ, ਲਾਲ ਰੰਗ ਦੀ ਥੈਲੀ ਵਿੱਚ ਪਾਈ ਹੋਈ, ਉਦੋਂ ਤੂੰ ਰੋਣਾ। ਕਿਉਂ? ਕਕਾਰ ਤੂੰ ਗਵਾ ਦਿੱਤੇ, ਅਮਰ ਤੂੰ ਛੱਡ ਦਿੱਤਾ, ਰਹਿ ਤੂੰ ਕ੍ਰਹਿਤ ਹੋ ਗਈਆਂ। ਤੂੰ ਫਿਰ ਇੱਕ ਵਾਰੀ ਪੜੋ ਜੀ।
ਧਨ ਕੂ ਕਹਿੰਦੀ ਗੁਰ ਮੈਂ,
ਉਦੋਂ ਤੂੰ ਕੂਕਾਂ ਮਾਰੇਂਗੀ, ਚੀਕਾਂ ਮਾਰੇਂਗੀ, ਤੇ ਤੈਨੂੰ ਕੌਣ ਛਡਾਊਗਾ? ਸਾਧ ਸੰਗਤ ਦਾਸ ਅੱਗੇ ਵੀ ਇੱਕ ਸਿੰਘਾਂ ਨੂੰ ਸਾਖੀ ਸੁਣਾਉਂਦਾ ਹੁੰਦਾ, ਕੋਈ ਸਾਧੂ ਸੀ ਤੇ ਇੱਕ ਦਿਨ ਬਾਜ਼ਾਰ ਵਿੱਚ ਖੜਾ ਤੇ ਰੋਕ ਰਿਹਾ ਸਭ ਨੂੰ ਤੇ ਕੁਛ ਬੇਨਤੀਆਂ ਕਰ ਰਿਹਾ, ਹੱਥ ਬੰਨ ਰਿਹਾ, ਹੱਥ ਬੰਨ ਕੇ ਕੁਛ ਬੇਨਤੀਆਂ ਕਰ ਰਿਹਾ, ਲੋਕ ਉਹਨੂੰ ਧੱਕੇ ਮਾਰ ਰਹੇ ਨੇ, ਕੱਪੜੇ ਕੁਛ ਫਟੇ ਦੇਖੇ ਤੇ ਪੁੱਛਿਆ ਫਕੀਰ ਸਾਈਂ ਰਾਹਗੀਰ ਨੇ ਵੀ ਕੀ ਹੋਇਆ? ਕਹਿੰਦੇ ਜੀ ਮੈਂ ਇਹਨਾਂ ਨੂੰ ਕਹਿ ਰਿਹਾ, ਖੁਦਾ ਕਹਿੰਦਾ, ਅੱਲਾਹ ਕਹਿੰਦਾ, ਰੱਬ ਕਹਿੰਦਾ ਮੇਰੇ ਕੋਲ ਲੈ ਕੇ ਆ ਤੇ ਮੈਂ ਇਹਨਾਂ ਨੂੰ ਬਖਸ਼ ਦੇਵਾਂ, ਪ੍ਰੇਰ ਕੇ ਲੈ ਕੇ ਆ। ਤੇ ਕਹਿੰਦੇ ਫਿਰ? ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਤੇ ਧੱਕੇ ਮਾਰ ਦਿਓ। ਇੱਕ ਦਿਨ ਅੱਗੇ ਫਿਰ ਦੇਖਿਆ, ਉਦੋਂ ਥੋੜ੍ਹੇ ਜ਼ਿਆਦਾ ਧੱਕੇ ਵੱਜਣ। ਇੱਕ ਦਿਨ ਫਿਰ ਦੇਖਿਆ ਤੇ ਫਕੀਰ ਦਾ ਸਿਰ ਪੱਟਿਆ ਹੋਇਆ, ਪੁੱਛਿਆ ਵੀ ਕੀ ਹੋ ਗਿਆ ਫਕੀਰ ਸਾਈਂ ਤੈਨੂੰ? ਕਹਿੰਦੇ ਅੱਜ ਮੈਂ ਇਹਨਾਂ ਨੂੰ ਇੰਨਾ ਵਾਰ ਵਾਰ ਰੋਕ ਰਿਹਾ ਸੀ, ਇਹਨਾਂ ਨੇ ਇੱਕ ਨੇ ਅੱਕੇ ਹੋਏ ਨੇ ਮੇਰੇ ਸਿਰ ਵਿੱਚ ਪੱਥਰ ਵੀ ਮਾਰ ਦਿੱਤਾ, ਪੱਥਰ ਮਾਰ ਦਿੱਤਾ, ਸਿਰ ਪਾੜ ਦਿੱਤਾ ਮੇਰਾ, ਪਰ ਇਹ ਮੰਨਦੇ ਨਹੀਂ। ਉਹ ਮੰਨਦਾ ਹੈਗਾ, ਇਹ ਮੰਨਦੇ ਨਹੀਂ, ਉਹ ਕਹਿੰਦੇ ਇੱਕ ਵਾਰੀ ਲੈ ਕੇ ਆ ਜਾ, ਮੈਂ ਇਹਨਾਂ ਨੂੰ ਬਖਸ਼ ਦੇਵਾਂ, ਇਹਨਾਂ ਦੇ ਕੀਤੇ ਪੁਰਾਣੇ ਗੁਨਾਹ ਨੂੰ ਬਖਸ਼ ਦੇਵਾਂ, ਇਹਨਾਂ ਜਿਹੜੇ ਪਿਛਲੇ ਕਿਲਵੇ ਕੀਤੇ ਪੁਰਾਣੇ ਜਨਮਾਂ ਦੇ ਕੀਤੇ ਪਾਪ ਮੈਂ ਬਖਸ਼ ਦੇਵਾਂ। ਜਦੋਂ ਸਿੱਖ ਤੋਂ ਕਿਤੋਂ ਸਾਧ ਸੰਗਤ ਰਹਿ ਤੋਂ ਡਿੱਗਦਾ, ਉਹਦੇ ਪਿਛਲੇ ਪਾਪ ਹੀ ਬਹੁਤ ਹੁੰਦੇ, ਪਿਛਲੇ ਕਰਮ ਖੜ ਜਾਂਦੇ ਆ। ਇਹ ਗੁਰੂ ਸਾਹਿਬ ਕਈ ਬਚਨ ਰਾਹੀਂ ਦੱਸਦੇ ਨੇ ਗੁਰਮੁਖ ਪਿਆਰਿਆਂ ਨੂੰ ਕਿ ਭਾਈ ਜਦੋਂ ਅਰਦਾਸ ਕਰਨੀ ਹੈ ਤਾਂ ਇਹ ਅਰਦਾਸ ਕਰਨੀ ਹੈ, ਮਹਾਰਾਜ ਮੇਰੇ ਪਿਛਲੇ ਕੀਤੇ ਜਨਮਾਂ ਦੇ ਵੀ ਪਾਪ ਮਾਫ਼ ਕਰ ਦਿਓ, ਕਿਉਂ ਕਈ ਵਾਰ ਪਿੱਛੋਂ ਪੰਡ ਜ਼ਿਆਦਾ ਵੱਜੀ ਹੁੰਦੀ ਹੈ। ਕਿਉਂ ਜਿਵੇਂ ਕਹਿੰਦੇ ਪੂਰਮ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਵਿਰਾਗੀ। ਕਈ ਵਾਰ ਪਿਛਲਾ ਚੰਗਾ ਕੀਤਾ ਹੁੰਦਾ ਅਤੇ ਪੁੰਗਰ ਪੈਂਦਾ ਅਤੇ ਬੰਦਾ ਰਸਕ ਵਿਰਾਗੀ ਹੋ ਜਾਂਦਾ ਅਤੇ ਰੋ ਰੋ ਕੇ ਕਕਾਰ ਮੰਗਦਾ ਅਤੇ ਅਮਰ ਛੱਕ ਲੈਂਦਾ ਅਤੇ, ਪਰ ਕਈ ਵਾਰ ਮਾੜੇ ਕਰਮ ਜੁੜਨ ਤੋਂ ਬਾਅਦ ਫਿਰ ਡਿੱਗ ਪਵੇ ਅਤੇ ਉਹ ਤੋਂ ਕਿੱਡਾ ਵੱਡਾ ਭਾਗਾ ਹੋਊਗਾ। ਅਤੇ ਜਦੋਂ ਸਾਧੂ ਦਾ ਸਿਰ ਪਾਟਿਆ ਦੇਖਿਆ ਅਤੇ ਉਹ ਰਾਹਗੀਰ ਨੇ ਬੜਾ ਮਹਿਸੂਸ ਕੀਤਾ ਵੀ ਇਹ ਕਿੰਨਾ ਪਿਆਰ ਨਾਲ ਸਮਝਾਉਂਦੇ ਆ, ਪਰ ਆਹ ਦੇਖੋ ਕਿਹੋ ਜਿਹੇ ਮਨਮੁੱਖ ਲੋਕ ਨੇ, ਸਾਧੂ ਦੇ ਪੱਥਰ ਵੀ ਮਾਰ ਦਿੱਤਾ, ਪਹਿਲਾਂ ਧੱਕਾ ਮਾਰਦੇ ਸਨ। ਅਤੇ ਇੱਕ ਦਿਨ ਸਾਧ ਸੰਗਤ ਉਹੀ ਰਾਹਗੀਰ ਜਾਵੇ ਅਤੇ ਅੱਜ ਉਹੀ ਫਕੀਰ ਕਹਿੰਦੇ ਕਬਰਾਂ ਵਿੱਚ ਸਿਵਿਆਂ ਵਿੱਚ ਖੜਾ ਅਤੇ ਬਾਹਾਂ ਤਾਂ ਨੂੰ ਚੱਕੀਆਂ ਅਤੇ ਰੋ ਰਿਹਾ, ਕੋਲੇ ਚਲੇ ਗਿਆ ਛੇਤੀ ਛੇਤੀ। ਪੁੱਛਿਆ ਮਹਾਂਪੁਰਸ਼ ਕੀ ਗੱਲ, ਅੱਜ ਰੋਈ ਜਾਂਦੇ ਹੋ ਇੱਥੇ ਕਬਰਾਂ 'ਚ ਖੜੇ, ਸਿਵਿਆਂ 'ਚ ਖੜੇ, ਕਿਉਂ ਰੋ ਰਹੇ ਹੋ? ਕਹਿੰਦੇ ਅੱਜ ਕਹਾਣੀ ਬਹੁਤ ਬਦਲ ਗਈ ਆ। ਬੋਲੋ ਸਾਧ ਸੰਗਤ ਕੀ ਕਹਿੰਦੇ, ਕਹਾਣੀ
ਬਹੁਤ ਬਦਲ ਗਈ,
ਬਹੁਤ ਬਦਲ ਚੁੱਕੀ ਅੱਜ। ਕਹਿ ਪੁੱਛਿਆ ਮਹਾਂਪੁਰਸ਼ ਕੀ ਬਦਲ ਚੁੱਕਿਆ? ਕਹਿੰਦੇ ਪਹਿਲਾਂ ਉਹ ਮੰਨਦਾ ਸੀ ਅਤੇ ਇਹ ਨਹੀਂ ਮੰਨਦੇ ਸੀ, ਕਹਿੰਦੇ ਅੱਜ ਹੁਣ ਇਹ ਮਰ ਕੇ ਚਲੇ ਗਏ ਨੇ, ਹੁਣ ਇਹ ਮੰਨਦੇ ਨੇ, ਹੁਣ ਉਹ ਨਹੀਂ ਮੰਨਦਾ। ਬੋਲੋ ਹੁਣ
ਉਹ
ਨਹੀਂ ਮੰਨਦਾ, ਭਾਵ ਹੁਣ ਤੁਹਾਡੇ ਕੋਲ ਮੌਕਾ ਹੈਗਾ ਛਕਣ ਦਾ, ਰਹਿਤ ਤੋਂ ਜਿਹੜੇ ਕੁਰੇਤੋਂ ਤੋਂ ਤੇ ਹੋ ਡਿੱਗ ਚੁੱਕੇ ਹੋ, ਰਹਿਤ ਵਿੱਚ ਹੁਣ ਆ ਸਕਦੇ ਹੋ, ਸੁਧਾਈ ਪੇਸ਼ੀ ਕਰਾ ਸਕਦੇ ਹੋ, ਪਰ ਜਦੋਂ ਸਰੀਰ ਤਿਆਗੋਗੇ ਸਾਧ ਸੰਗਤ ਬਣੂਗਾ ਕੀ? ਇੱਕ ਆਪਣੇ ਜਾਣ ਪਛਾਣ 'ਚ ਮਾਤਾ ਚੜ੍ਹਾਈ ਕਰ ਗਏ ਅਤੇ ਉੱਥੇ ਹੁਣ ਅਖੀਰਲੇ ਸਮੇਂ ਕੁਛ ਮੈਡੀਕਲੀ ਇਹੋ ਜਿਹੇ ਹਿਸਾਬ ਕਿਤਾਬ ਬਣਿਆ ਅਤੇ ਇੱਕ ਕਾਰ ਉਹਨਾਂ ਨੇ ਮੈਡੀਕਲੀ ਪ੍ਰੋਬਲਮ ਹੋਣ ਕਰਕੇ ਕਈ ਵਾਰ ਸਰੀਰ ਨੂੰ ਢਿਲਾਈ ਹੋ ਜਾਂਦੀ ਸੀਗੀ, ਸਰੀਰ ਵਿੱਚ ਕਈ ਵਾਰ ਕਿਰਿਆ ਹੋ ਜਾਂਦੀ ਸੀ, ਕਕਾਰ ਕਈ ਵਾਰ ਇੱਧਰ ਉੱਧਰ ਹੋ ਜਾਂਦੇ ਸਨ। ਹੁਣ ਉਹਦੇ ਨੇ ਇਸ਼ਨਾਨ ਕਰਾਇਆ, ਬਾਣੀ ਪੜ੍ਹ ਕੇ ਅਤੇ ਕਕਾਰ ਪਾਏ ਗਏ। ਹੁਣ ਅੱਜ ਸਿੰਘਾਂ ਨੇ ਉਹਨਾਂ ਵਾਸਤੇ ਜਾ ਕੇ ਉੱਥੇ ਬਾਣੀ ਵੀ ਪੜ੍ਹਨੀ ਹੈ, ਜਪਜੀ ਸਾਹਿਬ ਦਾ ਪਾਠ ਹੋਣਾ, ਕੀਰਤਨ ਸੋਹਿਲਾ ਹੋਣਾ ਅਤੇ ਅਲਾਣੀਆਂ ਦਾ ਸ਼ਾਮ ਨੂੰ ਇੱਥੇ ਪਾਠ ਹੋਣਾ ਹੈਗਾ, ਫਿਰ ਇੱਥੇ ਰਲ ਕੇ ਸਾਰੀ ਸੰਗਤ ਬਾਣੀ ਪੜ੍ਹੂਗੀ ਉਹਨਾਂ ਵਾਸਤੇ। ਭਾਵ ਕੀ ਆ, ਜਾਣ ਕੇ ਨਹੀਂ ਗਲਤੀ ਕੀਤੀ, ਕੋਈ ਮੈਡੀਕਲੀ ਸਮਾਂ ਉਹੋ ਜਿਹਾ ਬਣ ਗਿਆ, ਮਾਫ਼ੀ ਆ, ਪਰ ਇਹ ਜਾਣ ਬੱਝ ਕੇ ਉਹਨਾਂ ਵਾਸਤੇ ਬਹੁਤ ਔਖਾ। ਅਤੇ ਕਿਹਾ ਰੋਂਦੇ ਫਕੀਰ ਨੇ ਆਖਿਆ ਵੀ ਹੁਣ ਇਹ ਮੰਨਦੇ ਅਤੇ ਉਹ ਨਹੀਂ ਮੰਨਦਾ, ਅਤੇ ਇਹੀ ਬਾਬਾ ਫਰੀਦ ਜੀ ਕਹਿੰਦੇ ਇੱਕ ਵਾਰੀ ਫੇਰ ਪੜੋ ਜੀ।
ਧਨ ਕੂ ਕਹਿੰਦੀ ਗੁਰ ਮੈਂ ਤੈ ਸਹ ਨਾ ਮਿਲਿਆਸ।
ਕਹਿੰਦੇ ਹੁਣ ਕਹਿੰਦੇ ਕਲੀ ਕੂਕਦੀ ਰਹਿ ਜਾਏਗੀ, ਹੁਣ ਤੈਨੂੰ ਉਹ ਪਰਮਾਤਮਾ ਦੇ ਮਿਲਣ ਦੀ ਜਿਹੜੀ ਆਸ ਆ ਹੁਣ ਤੇਰੀ ਮੁੱਕ ਚੁੱਕੀ ਆ ਜੀ।
ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਪੀ ਪਲੀਆਂ।
ਹਾਂ, ਹੁਣ ਇੱਥੇ ਇੱਕ ਦਿਨ ਕੀ ਹੋਇਆ, ਬਾਬਾ ਫਰੀਦ ਜੀ ਜਾ ਰਹੇ ਸਨ, ਇੱਕ ਸਿਆਣਾ ਬਹਿਣਾ ਬੰਦਾ, ਸਿਆਣਾ ਬਹਿਣਾ ਕਿਹਨੂੰ ਕਹਿੰਦੇ, ਜਿਹੜੇ ਦਾੜੇ ਵਿੱਚ ਧੌਲੇ ਆ ਜਾਣ। ਇਹਦਾ ਕੀ ਹੈਗਾ, ਸਿਰ ਵੀ ਪਲਿਆ ਭਾਵ ਕੇਸ ਕਾਲੇ ਤੋਂ ਚਿੱਟੇ ਹੋ ਗਏ ਨੇ, ਪਰ ਕਈ ਆਪਣੇ ਚਿੱਟੇ ਨੂੰ ਮਿੰਟ 'ਚ ਕਾਲੇ ਕਰੀ ਜਾਂਦੇ, ਕਈ ਹੋਣ ਹੀ ਨਹੀਂ ਦਿੰਦੇ। ਅਤੇ ਜੇ ਕੀ ਕਹੀਏ ਉਹਨਾਂ ਨੂੰ, ਕੌੜੇ ਬੋਲੋ ਬੋਲਣ ਨੂੰ ਦਿਲ ਨਹੀਂ ਕਰਦਾ, ਇਹ ਬੇਅਦਬੀ ਆ। ਦਾਸ ਤਾਂ ਸੌਖੀ ਜਿਹੀ ਇੱਕ ਗੱਲ ਕਹਿੰਦਾ ਹੁੰਦਾ ਸਾਰੇ ਸੰਗਤ ਨੂੰ ਵੀ ਭਾਈ ਇਹ ਸਰੀਰ ਕਿਹਦਾ, ਗੁਰੂ ਦਾ। ਕਿਹੜਾ ਸਰੀਰ ਆ ਜੀ,
ਗੁਰੂ ਦਾ।
ਫਿਰ ਦਾੜੇ ਕੇਸ ਕਿਹਦੇ ਹੋਏ, ਗੁਰੂ ਦੇ। ਅਤੇ ਫਿਰ ਉਹ ਕਿਹੜਾ ਕਾਲਸ ਲਾਉਂਦੇ ਆਪਾਂ ਆਪਣੇ ਆਮ ਪਿੰਡਾਂ 'ਚ, ਪੁਰਾਣੇ ਪ੍ਰਚਲਿਤ ਜਿਹੜੇ ਸ਼ਬਦ ਸਨ ਨਾ ਮਾਲਵੇ ਦੇ ਵਿੱਚ, ਅਤੇ ਕਹਿੰਦੇ ਸਨ ਫਰਾਨੇ ਨੇ ਆਪਦਾ ਮੂੰਹ ਕਾਲਾ ਕਰ ਲਿਆ ਜੇ ਕੋਈ ਦਾੜਾ ਰੰਗ ਲੈਂਦਾ ਸੀ। ਕੀ ਕਹਿੰਦੇ ਸੀ, ਉੱਚੀ ਬੋਲੋ ਜੀ, ਕੀ ਕਹਿੰਦੇ ਸੀ, ਮੂੰਹ ਕਾਲਾ ਕਰ ਲਿਆ। ਪਰ ਇਹਦਾ ਜਿਹੜਾ ਦੂਜਾ ਪੱਖ ਸੀਗਾ, ਕੋਈ ਵਕਾਰ ਦੀ ਗਲਤੀ ਕਰ ਲਿਆ ਤੇ ਉਹਨੂੰ ਵੀ ਇਹੀ ਗੱਲ ਕਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਕ ਗੱਲ ਕੇਸ ਰੰਗਿਆ ਸੀਗਾ ਤੇ ਅਕਾਲੀ ਫੂਲਾ ਸਿੰਘ ਲਿਖ ਕੇ ਭੇਜਤਾ, ਜਾ ਕੇ ਦੱਸ ਦੀ ਕਾਣੇ ਢੱਗੇ ਨੂੰ, ਕਿਉਂ ਕਰਦਾ ਕਾਲੇ ਬੱਗੇ ਨੂੰ, ਜੇ ਇਹਨੇ ਮਰਨਾ ਫਿਰ ਕਾਲਾ ਕਿਉਂ ਕਰਨਾ, ਜੇ ਮਾਰੀ ਜਾਣਾ। ਤੇ ਕਾਲਾ ਕੀਤਿਆਂ ਸਾਧ ਸੰਗਤ ਜਵਾਨੀ ਨਹੀਂ ਆਉਂਦੀ, ਹੱਡ ਗੋਡੇ ਉਵੇਂ ਦੁਖੀ ਜਾਣ, ਲੱਤਾਂ ਉਵੇਂ ਘੜੀਸ ਘੜੀਸ ਤੁਰਦੇ ਆ, ਤੇ ਕਾਲੇ ਕੀਤਿਆਂ ਦਾ ਕੀ ਫਾਇਦਾ। ਇੱਕ ਦਿਨ ਕੋਈ ਦਸ ਨੂੰ ਕਹਿੰਦੇ ਜੀ ਤੁਸੀਂ ਇੱਥੇ ਕਹਿੰਦੇ, ਬਾਕੀ ਤਾਂ ਗੁਰੂ ਘਰ ਵਾਲੇ ਕਹਿੰਦੇ ਨਹੀਂ। ਮੈਂ ਕਿਹਾ ਕੋਈ ਨਾ, ਫਿਰ ਪਕੌੜੇ ਖਾਧਿਆਂ ਨਹੀਂ ਮੁਕਤੀ ਹੋਣੀ। ਜਿਹੜੀ ਕੋਈ ਬਚਨ, ਇਹ ਸਿਰ ਤੇ ਸਿਰ ਕਿਸੇ ਬੰਦੇ ਦਾ ਨਹੀਂ, ਕਿਸੇ ਬੰਦੇ ਦਾ ਨਹੀਂ ਜੁੜਨਾ, ਕਿਸੇ ਬੰਦੇ ਦੇ ਸਿੱਖ ਨਹੀਂ ਬਣਨਾ, ਸਿੱਖ ਬਣਨਾ ਗੁਰੂ ਦੇ। ਕਿਹੜੇ ਬਣਨੇ ਸਿੱਖ, ਗੁਰੂ ਦੇ ਨਾਲ ਜੁੜਨਾ। ਬੰਦਾ ਕੋਈ ਕਿਸੇ ਨੂੰ ਤਾਰ ਨਹੀਂ ਸਕਦਾ, ਗੁਰੂ ਹੀ ਤਾਰ ਸਕਦਾ। ਗੁਰੂ ਦੀ ਖੇਡ ਵੱਡੀ ਆ, ਆਪਾਂ ਜਿਹੜੀ ਹੁਣ ਤੱਕ ਵੀ ਵਿਚਾਰਾਂ ਚੱਲਦੀਆਂ, ਇਹ ਗੁਰੂ ਦੇ ਨਾਲ ਮੁਕਤੀ ਲੈ ਕੇ ਗੁਰੂ ਤੱਕ ਜਾਣਾ, ਬੰਦੇ ਤੱਕ ਨਹੀਂ ਜਾਣਾ ਕਿਸੇ। ਅਤੇ ਉਹਦਾ ਹੁਣ ਸਿਰ ਚਿੱਟਾ ਅਖੀਰਲਾ ਸਲੋਕ ਹੈ ਅਤੇ ਦੋ ਮਿੰਟ 'ਚ ਸਮਾਪਤੀ ਹੁੰਦੀ ਹੈ। ਸਿਰ ਚਿੱਟਾ ਹੋ ਚੁੱਕਿਆ, ਦਾੜਾ ਚਿੱਟਾ, ਮੁੱਛਾਂ ਚਿੱਟੀਆਂ ਹੋ ਗਈਆਂ, ਅਤੇ ਦੇਖਿਆ ਉਹਦੇ ਪੋਤੇ ਦਾ ਵਿਆਹ, ਅਤੇ ਭੰਗੜੇ ਪਾਈ ਜਾਂਦਾ, ਨੱਚੀ ਜਾਂਦਾ। ਉਹਨੂੰ ਨੱਚਦਿਆਂ ਦੇਖ ਕੇ, ਉਹਦੀ ਸਿਆਣੀ ਉਮਰ ਦੇਖ ਕੇ, ਭਾਵ ਕਈਆਂ ਨੂੰ ਦੱਸ ਇਹ ਵੀ ਦੇਖਦਾ, ਮੈਂ ਮਾਫ਼ੀ ਚਾਹੁੰਦਾ, ਅੰਮ੍ਰਿਤਧਾਰੀ ਹੁੰਦਿਆਂ ਹੋਇਆਂ ਵੀ ਨੱਚਦੇ ਫਿਰਦੇ ਆ, ਮਨਮੁੱਖਾਂ ਦੇ ਨਾਲ ਨੱਚਦੇ ਆ, ਸਾਧ ਸੰਗਤ ਖੜਾ ਕਿੱਥੋਂ ਛੁੱਟਣਾ। ਸਿੱਖ ਗੁਰੂ ਦਾ ਹੋਵੇ ਅਤੇ ਤੁਸੀਂ ਕਦੇ ਖੰਡੇ ਦੀ ਧਾਰ 'ਤੇ ਨੱਚਣਾ ਸੀ, ਅਤੇ ਜੇ ਨਚਾਰਾਂ ਵਾਲੇ ਨੱਚਣ ਤੁਸੀਂ ਨੱਚਣ ਲੱਗ ਗਏ ਨਾ ਗੁਰਸਿੱਖ, ਅਤੇ ਰਹਿਣਾ ਤੁਹਾਡਾ ਕੁਛ ਵੀ ਨਹੀਂ। ਮੈਂ ਦੱਸਾਂ ਗੱਲ, ਕਦੋਂ ਤੁਸੀਂ ਪੰਥ ਵਾਸਤੇ ਕੁਰਬਾਨੀ ਦਿਓਗੇ। ਕੱਲ੍ਹ ਇੱਕ ਬੱਚਾ ਮਿਲਿਆ ਅਤੇ ਉਹਦੇ ਭਰਵੱਟੇ ਉਹਦੇ ਕੀਤੇ ਹੋਏ, ਉਹ ਮੈਂ ਕਿਹਾ ਕਮਲਿਆ ਅਸੀਂ ਤਾਂ ਕੁੜੀਆਂ ਨੂੰ ਰੋਕਦੇ, ਤੂੰ ਮੁੰਡਾ ਹੋ ਕੇ ਕਰੀ ਫਿਰਦਾ। ਸੋਚੋ ਕਿੱਥੋਂ ਕਿੱਥੇ ਜਾਣ ਲੱਗ ਗਿਆ ਸੀ, ਲਾਉਣੀਆਂ ਬੀਬੀਆਂ ਦੀਆਂ ਵਾਲੀਆਂ ਸਨ ਅਤੇ ਮੁੰਡੇ ਪਾਈ ਫਿਰਦੇ। ਦਾ ਇੱਕ ਦਿਨ ਮੈਂ ਕਿਸੇ ਨੂੰ ਕਿਹਾ ਅਤੇ ਉਹ ਗੁਲਾਬੀ ਜਿਹੀ ਨਾ ਪੱਗ ਬੰਨ੍ਹੀ ਫਿਰੇ ਮੁੰਡਾ, ਅਤੇ ਦਾਸ ਨੇ ਆਖਿਆ, ਮੈਂ ਕਿਹਾ ਵੀ ਜੇ ਕੋਈ ਗੁਲਾਬੀ ਕੱਪੜੇ ਪਾ ਲਏ ਨਾ ਗੋਰਿਆਂ 'ਚ, ਅਤੇ ਉਹ ਕਹਿੰਦੇ ਵੀ ਆਜੂ ਵੂਮੈਨ, ਅਤੇ ਇੱਥੇ ਬੰਦੇ ਦੇਖ ਲਓ। ਭਾਵ ਅਸੀਂ ਕਿੱਧਰੋਂ ਰਾਹ, ਕਿੱਧਰੋਂ ਕਿਹੜੇ ਰਾਹ ਤੁਰੇ ਜਾਂਦੇ ਹਾਂ, ਸਾਨੂੰ ਇਸ ਚੀਜ਼ ਦੇ ਉੱਤੇ ਗੌਰ ਕਰਨੀ। ਇੱਕ ਵਾਰੀ ਫੇਰ ਪੜੋ ਜੀ,
ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਪੀ ਪਲੀਆਂ।
ਬਾਬਾ ਫਰੀਦ ਜੀ ਨੇ ਤਾੜ ਕੇ ਆਖਿਆ, ਬਾਈ ਤੇਰੀ ਸਿਆਣੀ ਉਮਰ ਹੋ ਗਈ ਆ, ਤੇਰਾ ਸਿਰ ਪਲ ਚੁੱਕਿਆ, ਚਿੱਟਾ ਹੋ ਗਿਆ, ਮੁੱਛਾਂ ਤੇਰੀਆਂ ਪਲ ਚੁੱਕੀਆਂ, ਦਾੜੀ ਤੇਰੀ ਪਲ ਗਈ ਆ, ਭਾਵ ਤੂੰ ਸਿਆਣੀ ਉਮਰ ਵਿੱਚ ਹੋ ਗਿਆ ਜੀ।
ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ।
ਕਹਿੰਦੇ ਓਏ ਕਮਲਿਆ, ਤੂੰ ਕਿਹੜੀਆਂ ਇਹ ਜਿਹੜੀਆਂ ਮਸਤੀਆਂ ਕਰਦਾ ਫਿਰਦਾ। ਬਾਬਾ ਮਾਂ ਹਰਨਾਮ ਸਿੰਘ ਜੀ ਭੁੱਚੋ ਵਾਲੇ ਮਹਾਂਪੁਰਸ਼, ਉਹਨਾਂ ਦੇ ਸਮੇਂ ਨੰਬੜਦਾਰ ਕੇਹਰ ਸਿੰਘ ਸੀਗਾ ਜੀ, ਜਿਹੜਾ ਨੰਬੜਦਾਰ ਕੇਹਰ ਸਿੰਘ ਸੀ ਵੱਡੀ ਭੁੱਚੋ ਦਾ। ਇੱਕ ਦਿਨ ਬਾਬਾ ਜੀ ਨੂੰ ਪਤਾ ਲੱਗਿਆ ਵੀ ਸੰਗੀਤ ਤਾਂ ਹੈਗਾ, ਪਰ ਇਹਨਾਂ ਨੇ ਭਾਈ ਮੁਜਰੇ ਵਾਲੀ ਬੁਲਾਉਣੀ ਆ ਬੀਬੀ ਵਿਆਹ 'ਤੇ ਮੁੰਡੇ ਦੇ। ਮਹਾਂਪੁਰਸ਼ਾਂ ਨੂੰ ਬੜਾ ਮਹਿਸੂਸ ਹੋਇਆ, ਨੀਲੇ ਨੂੰ ਭੇਜ ਦਿੱਤਾ, ਨੀਲਿਆ ਜਾ ਵੀ ਜਾ ਕੇ ਬੁਲਾ ਕੇ ਲਿਆ ਨੰਬੜਦਾਰ ਨੂੰ, ਬੁਲਾਇਆ ਅਤੇ ਕਿਹਾ ਬਈ ਕੇਹਰ ਸਿੰਘ, ਸਿਆਣਾ ਬਿਣਾ ਬੰਦਾ, ਤੇਰਾ ਚਿੱਟਾ ਤੇਰਾ ਦਾੜਾ ਹੋ ਗਿਆ, ਆਹ ਤੇਰੇ ਤਾਂ ਭਰਵੱਟਿਆਂ 'ਚ ਵੀ ਕੁਛ ਵਾਲ ਚਿੱਟੇ ਆ ਗਿਆ, ਅਤੇ ਤੂੰ ਹੁਣ ਇਹ ਕੰਮ ਕਿਹੜਾ ਕਰਨ ਲੱਗਿਆ। ਮੈਨੂੰ ਪਤਾ ਲੱਗਿਆ ਵੀ ਤੂੰ ਮੁਜਰੇ ਵਾਲੀ ਕਿਸੇ ਕੁੜੀ ਧੀ ਨੂੰ ਬੁਲਾਉਣ ਲੱਗਿਆ, ਬੱਚੀ ਨੂੰ। ਅੱਗੋਂ ਕਿਹਾ ਹੱਥ ਜੋੜ ਕੇ, ਮਹਾਂਪੁਰਸ਼ ਬਾਬਾ ਜੀ ਕੀ ਕਰਾਂ, ਬੱਚੇ ਕਹਿਣਾ ਨਹੀਂ ਮੰਨਦੇ, ਬਹੁਤ ਜਿੱਦ ਕਰਦੇ, ਹੁਣ ਉਹਨਾਂ ਨੇ ਆਪੇ ਜਾ ਕੇ ਸਾਈ ਵਧਾਈ ਕਰ ਲਈ ਉਹਨਾਂ। ਬਾਬਾ ਜੀ ਕਹਿੰਦੇ ਭਾਈ ਗੁਰੂ ਨਾਨਕ ਦੀ ਪਿੱਠ ਹੋ ਜਾਂਦੀ ਹੈ, ਇਹ ਕੰਮ ਕਿਤੇ ਵੀ ਸਿੱਖਾਂ ਦੇ ਘਰ ਵਿੱਚ ਨਹੀਂ ਹੋਣੇ ਚਾਹੀਦੇ। ਬਾਬਾ ਜੀ ਨੇ ਵਰਜਿਆ ਵੀ, ਪਰ ਸਾਧ ਸੰਗਤ ਜਿੱਦਣ ਵਿਆਹ ਦਾ ਦਿਨ ਹੋਇਆ ਤਾਂ ਉਹਨਾਂ ਨੇ ਬੁਲਾ ਲਈ। ਫਿਰ ਬਾਬਾ ਨੇ ਫਿਰ ਨੀਲੇ ਨੂੰ ਭੇਜਤਾ, ਬਾਬਾ ਜੀ ਕਹਿੰਦੇ ਜੇ ਉਹਨਾਂ ਕੋਲ ਸੁੱਖ ਚਾਹੁੰਦਾ ਤਾਂ ਆਖ ਹੁਣੀ ਆਵੇ ਸਾਡੇ ਕੋਲ। ਕਿਉਂ ਜੋ ਸਾਧੂ ਦਾ ਭੈ ਬਹੁਤ ਹੁੰਦਾ, ਜੇ ਸਾਧੂ ਬਚਨ ਕਰਦੇ ਤਾਂ ਫਿਰ ਤੁਹਾਨੂੰ ਪਤਾ ਹੀ ਆਪ ਜੀ ਨੂੰ ਕਹਾਣੀ ਦੂਜੇ ਲੋਟ ਵੀ ਹੋ ਜਾਂਦੀ। ਆਪ ਜੀ ਨੇ ਬੇਅੰਤ ਸਾਖੀਆਂ 'ਚ ਸਰਵਣ ਵੀ ਕੀਤਾ ਸੀ, ਆਪ ਜੀ ਨੇ ਉਹ ਵੀ ਸਰਵਣ ਕੀਤਾ ਸੀਗਾ ਜਦੋਂ ਬਾਬਾ ਜਰਨੈਲ ਸਿੰਘ ਜੀ ਨੇ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਕਿਵੇਂ ਬਚਨ ਕੀਤਾ ਸੀ, 2 ਸਾਲ ਦਾ ਸਮਾਂ ਦਿੱਤਾ ਸੀ, ਐਂ 2 ਸਾਲ ਦੇ ਵਿੱਚ ਲੱਤਾਂ ਅੱਡੀਆਂ ਘੜੀਸ ਘੜੀਸ ਕੇ ਰਗੜ ਰਗੜ ਕੇ ਮਰਿਆ ਸੀ ਫਿਰ। ਅਤੇ ਇੱਧਰ ਵੀ ਜਦੋਂ ਮਹਾਂਪੁਰਸ਼ਾਂ ਨੇ ਤਾੜਨਾ ਦਾ ਬਚਨ ਭੇਜਿਆ ਅਤੇ ਨੰਬੜਦਾਰ ਕੇਹਰ ਸਿੰਘ ਭੱਜਿਆ ਆਇਆ, ਬਾਬਾ ਜੀ ਕਹਿੰਦੇ ਭਾਈ ਉਹ ਆ ਗਈ ਮੁਜਰੀ ਵਾਲੀ ਪਿੰਡ ਸਾਡੇ 'ਚ, ਕੀ ਗੱਲ ਬਈ, ਮਾਫੀਆਂ ਮੰਗਣ ਲੱਗੇ। ਬਾਬਾ ਜੀ ਕਹਿੰਦੇ ਕਿੰਨੀ ਸਾਈ ਦਿੱਤੀ ਆ ਉਹਨੂੰ, ਕਹਿੰਦੇ ਇੰਨੀ। ਕਹਿੰਦੇ ਹੋਰ ਕਿੰਨੇ ਦੇਣੇ ਜੀ, ਕਹਿੰਦੇ ਇੰਨੇ ਹੋਰ ਪੈਸੇ ਦੇਣੇ। ਬਾਬਾ ਜੀ ਕਹਿੰਦੇ ਉਹਨੂੰ ਉਹ ਨਹੀਂ, ਥੋੜ੍ਹੇ ਹੋਰ ਪੈਸੇ ਦੇ ਕੇ ਉਹਨੂੰ ਕਹਿ ਧੀਏ ਆਹ ਫੜਮਾਇਆ, ਜਾ ਤੂੰ ਆਪਦੇ ਵਾਪਸ ਮੁੜ ਜਾ ਆਪਦੇ ਘਰ ਨੂੰ, ਅਸੀਂ ਇੱਥੇ ਨਹੀਂ ਨੱਚਣ ਲਾਉਣਾ ਤੈਨੂੰ। ਕਹਿੰਦੇ ਜੀ ਸੱਤ ਬਚਨ, ਚਲੇ ਗਿਆ, ਜਾ ਕੇ ਮਾਇਆ ਦੇ ਦਿੱਤੀ। ਜਦੋਂ ਦਿੱਤੀ ਮਾਇਆ ਅਤੇ ਕਹਿ ਦਿੱਤਾ ਧੀਏ ਤੂੰ ਇੱਥੋਂ ਚਲੀ ਜਾ, ਅਸੀਂ ਤੈਨੂੰ ਆਪਦੇ ਘਰ 'ਚ ਤੈਨੂੰ ਨੱਚਣ ਨਹੀਂ ਦੇ ਸਕਦੇ। ਅਤੇ ਪੁੱਛਿਆ ਵੀ ਤੁਸੀਂ ਪਹਿਲਾਂ ਵੀ ਜਿਹੜੀ ਮਾਇਆ ਅਤੇ ਲੋਕ ਨੱਚਣ 'ਤੇ ਨਹੀਂ ਦਿੰਦੇ ਅਤੇ ਤੁਸੀਂ ਮੈਨੂੰ ਪਹਿਲਾਂ ਦੇ ਦਿੱਤੀ ਅਤੇ ਕੁਛ ਵਾਧੂ ਵੀ ਦਿੱਤੀ ਮਾਇਆ, ਵੀ ਇਹ ਕਿਉਂ? ਅਤੇ ਮੁਜਰੇ ਵਾਲੀ ਬੀਬੀ ਨੂੰ ਨੰਬੜਦਾਰ ਕੇਹਰ ਸਿੰਘ ਜਿਹੜਾ ਵੱਡੀ ਭੁੱਚੋ ਦਾ ਭੁੱਚੋ ਕਲਾਂ ਦਾ ਸੀ ਅਤੇ ਉਹਨੇ ਦੱਸਿਆ ਕਿ ਅਸੀਂ ਮਹਾਂਪੁਰਸ਼ਾਂ ਨੂੰ ਬਹੁਤ ਪਿਆਰ ਸਤਿਕਾਰ ਕਰਦੇ ਹਾਂ, ਉਹਨਾਂ ਨੇ ਮੈਨੂੰ ਪਹਿਲਾਂ ਵੀ ਵਰਜਿਆ, ਹੁਣ ਤੇਰੇ ਆਉਣ ਦੇ ਉੱਤੇ ਮਹਾਂਪੁਰਸ਼ਾਂ ਦੁਬਾਰਾ ਸੁਨੇਹਾ ਭੇਜ ਕੇ ਅਤੇ ਮੈਨੂੰ ਆਹ ਚੀਜ਼ ਤੋਂ ਵਰਜਿਆ ਹੈਗਾ ਕਿ ਧੀਏ ਤੈਨੂੰ ਅਸੀਂ ਲਾ ਨਹੀਂ ਸਕਦੇ। ਮਨ 'ਚ ਪ੍ਰੇਮ ਆ ਗਿਆ ਵੀ ਐਡਾ ਕੋਈ ਸਾਧੂ ਇੰਨਾ ਨਿਰਲੇਪ ਆ ਕੋਈ? ਆਮ ਬਹੁਤ ਬਣੇ ਫਿਰਦੇ ਆ, ਉਹ ਸਾਰੇ ਥਾਂ ਜਾਈ ਜਾਂਦੇ, ਸਭ ਕੁਛ ਖਾਈ ਜਾਂਦੇ, ਹੋਟਲਾਂ ਇੱਧਰ ਉੱਧਰ ਸਭ ਤੁਰੇ ਫਿਰਦੇ, ਖੇਡ ਨਹੀਂ ਮਿਲਦੀ ਮਹਾਰਾਜ ਦੀ। ਜਦੋਂ ਫਿਰ ਉਹ ਉੱਥੇ ਜਦੋਂ ਮਹਾਂਪੁਰਸ਼ਾਂ ਦਾ ਸੁਣ ਕੇ ਅਤੇ ਉੱਥੇ ਚਲੇ ਗਈ ਅਸਥਾਨ 'ਤੇ, ਆਗਿਆ ਮਿਲਣ ਤੋਂ ਬਾਅਦ ਅੰਦਰ ਜਦੋਂ ਗਈ ਦਰਸ਼ਨ ਕੀਤੇ ਅਤੇ ਅੱਖਾਂ 'ਚੋਂ ਸਾਰ ਸਾਰ ਸਾਧ ਸੰਗਤ ਜੀ ਅੱਖਾਂ 'ਚ ਜਲ ਵਗਣ ਲੱਗਾ ਉਹਦੇ, ਜਿਉਂ ਜਿਉਂ ਉਹਦਾ ਵਿਰਾਗ ਛੁੱਟਦਾ ਮਨ ਉਹਦਾ ਨਰਮ ਹੋਈ ਜਾਂਦਾ। ਬਾਬਾ ਆਨੰਦ ਸਿੰਘ ਦਾ ਵੀ ਬਚਨ ਹੈ, ਜਦੋਂ ਕਿਤੇ ਵੀ ਵਿਰਾਗ ਆਉਂਦਾ ਅਤੇ ਗੁਰੂ ਨਾਨਕ ਪਾਤਸ਼ਾਹ ਹਿਰਦੇ ਦੀ ਮੈਲ ਧੋ ਕੇ ਅੱਖਾਂ ਦਾ ਹੀ ਬਾਹਰ ਕੱਢ ਦਿੰਦੇ ਅਤੇ ਹਿਰਦਾ ਨਰਮ ਕਰ ਦਿੰਦੇ ਆ ਅਤੇ ਜਿੱਥੇ ਮਰਜ਼ੀ ਫਿਰ ਚਲਿਆ ਜਾਵੇ ਅਤੇ ਜੀਵਨ ਵਿੱਚ ਵਿਕਾਰ ਫਿਰ ਤੰਗ ਨਹੀਂ ਕਰਦੇ। ਕਿਉਂ ਬਿਰਹਾ ਬਿਰਹਾ ਆਖੀਆ ਬਿਰਹਾ ਤੂੰ ਸੁਲਤਾਨ, ਇਹ ਜ਼ਰੂਰੀ ਹੈ। ਜਦੋਂ ਉਹਦਾ ਬਹੁਤ ਵਿਰਾਗ ਛੁੱਟਿਆ ਅਤੇ ਮਹਾਂਪੁਰਸ਼ਾਂ ਨੇ ਜਦੋਂ ਅੰਮ੍ਰਿਤ ਦ੍ਰਿਸ਼ਟ ਕੀਤੀ ਉਹਦੇ 'ਤੇ ਅਤੇ ਕਿਹਾ ਨੀਲਿਆ ਜਾ ਜਾ ਕੇ ਇਹਦਾ ਭਾਈ ਹੱਥ ਪੈਰ ਇਹਦੇ ਧੁਆ ਕੇ ਲਿਆ, ਪੰਜ ਇਸ਼ਨਾਨ ਕਰਾ ਕੇ ਲੈ ਕੇ ਇਹਦਾ, ਪੰਜ ਇਸ਼ਨਾਨ ਕਰਕੇ ਜਦੋਂ ਲਿਆਂਦੀ ਮੂਹਰੇ ਬਾਬਾ ਜੀ ਨੇ ਫਿਰ ਸ਼ਰ੍ਹਾ ਕੀਤੀ ਬਾਣੀ ਪੜ੍ਹ ਕੇ ਜਦੋਂ ਕੀਤੀ ਅਤੇ ਰੋ ਰੋ ਕੇ ਇੱਕ ਗੱਲ ਕਹਿ ਰਹੀ ਸੀ ਉਸ ਸਮੇਂ, ਮਹਾਂਪੁਰਸ਼ੋ ਹੁਣ ਮੇਰਾ ਹਿਰਦਾ ਤੁਸੀਂ ਪਵਿੱਤਰ ਕਰ ਦਿੱਤਾ ਅਤੇ ਮੈਂ ਇੱਕ ਚੀਜ਼ ਮੰਗਦੀ ਹਾਂ, ਮੈਨੂੰ ਹੁਣ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ ਦਿਓ, ਰਹਿੰਦਾ ਜੀਵਨ ਸਾਰੇ ਵਿਕਾਰ ਤਿਆਗ ਕੇ। ਤਖ਼ਤ ਸ੍ਰੀ ਦਮਦਮਾ ਸਾਹਿਬ ਪੇਸ਼ ਹੋਈ ਅੰਮ੍ਰਿਤ ਛਕ ਕੇ ਅਤੇ ਸਾਰਾ ਜੀਵਨ ਗੁਰਸਿੱਖੀ 'ਚ ਨਿਭਾਏ, ਬੜੇ ਸਤਿਕਾਰਯੋਗ ਸੇਵਾ ਵਾਲੀ ਬੀਬੀ ਬਣੀ ਉੱਥੋਂ ਨਹੀਂ ਮੁੜ ਕੇ, ਕਿਉਂ ਜੀਵਨ ਪਲਟ ਜਾਂਦਾ। ਦਾਸ ਤਾਂ ਕਈ ਵਾਰ ਕਹਿੰਦਾ ਕਈ ਦੇਖੋ ਸੱਜਣ ਠੱਗ ਵਰਗੇ ਬਦਲ ਗਏ, ਮਹਾਰਾਜ ਦਾ ਇੱਕ ਬੋਲ ਸੁਣਿਆ ਉਹ ਵੀ ਛੱਡੋ ਤੁਸੀਂ, ਆਹ ਕਿੱਡਾ ਬਾਬਰ ਵਰਗਾ ਸੀਗਾ ਰਾਜਾ ਜਿਹੜਾ ਜਿਹਨੂੰ ਜਾਬਰ ਕਹਿ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਅਤੇ ਬਦਲ ਗਿਆ ਸੀ। ਕੀ ਕਿਹਾ ਸੀ ਬਾਬਰ ਨੂੰ? ਗੱਜ ਕੇ ਬੋਲੋ, ਕੀ ਕਿਹਾ ਸੀ ਜੀ? ਜਾਬਰ ਕਿਹਾ ਸੀ, ਹਿਰਦਾ ਉਹਨੇ ਬਦਲ ਗਿਆ, ਕਰਮ ਬਦਲ ਗਏ। ਤੁਸੀਂ ਸੋਚੋ, ਮੈਂ ਦਾਸ ਅੱਜ ਸਵੇਰੇ ਪੜ੍ਹ ਰਿਹਾ ਸੀ, ਮਨ ਬਹੁਤ ਭਰਿਆ ਉਦੋਂ, ਮੈਂ ਦਾਸ ਜਦੋਂ ਪੜ੍ਹ ਰਿਹਾ ਸੀ ਤਾਂ ਇਹ ਗੱਲ ਸੋਚ ਰਿਹਾ ਸੀ, ਮੈਂ ਕਿਹਾ ਇੱਕ ਬੋਲ ਗੁਰੂ ਨਾਨਕ ਪਾਤਸ਼ਾਹ ਦੇ ਪਏ ਸਨ ਅਤੇ ਆਹ ਦੇਖ ਲਓ ਕੌਡੇ ਰਾਕਸ਼ਸ਼ ਵਰਗ ਜਿਹੜਾ ਬੰਦੇ ਤਲ ਤਲ ਕੇ ਖਾਂਦਾ ਸੀ। ਕਰਮ ਬਦਲ ਗਏ, ਸੋਚ ਬਦਲ ਗਈ, ਮਤ ਬਦਲ ਗਈ, ਮਹਾਰਾਜ ਚਰਨਾਂ ਲਾ ਕੇ ਅਤੇ ਸੰਤ ਬਣਾ ਦਿੱਤਾ ਸੀ। ਸੋਚੋ ਸਾਡੇ ਕਰਮ ਕਿੰਨੇ ਬੁਰੇ ਹੋਣਗੇ, ਇੰਨੇ ਸਾਲ ਹੋ ਗਏ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਕਰਦਿਆਂ ਅਤੇ ਕਿਉਂ ਨਹੀਂ ਸਾਡੇ ਕਰਮ ਬਦਲੇ ਹਾਲੇ ਤੱਕ? ਕਿਉਂ ਨਹੀਂ ਸਾਨੂੰ ਦਰਸ਼ਨ ਹੋ ਰਹੇ? ਕਿ ਪਾਪ ਸਾਡੇ ਉਹਨਾਂ ਤੋਂ ਜ਼ਿਆਦਾ ਨੇ। ਕਿਉਂ ਨਹੀਂ ਬਖਸ਼ਿਸ਼ ਹੋ ਰਹੀ? ਕਿ ਅੰਦਰਲੇ ਨੂੰ ਅਸੀਂ ਖੋਲ੍ਹ ਕੇ ਨਹੀਂ ਆਉਂਦੇ, ਅਸੀਂ ਆਉਂਦੇ ਗੈਟ ਟੂਗੈਦਰ ਹੋਣ। ਆਓ ਇੱਥੇ ਗਾਹਕ ਬਣ ਕੇ ਕਿ ਲਾਹਾ ਲੈਣਾ, ਜੀਵਨ ਸੁਧਰੂਗਾ। ਉਹ ਜਿਹੜਾ ਪਹਿਲਾਂ ਰਸ ਆਉਂਦਾ ਸੀ ਦੁਬਾਰਾ ਫਿਰ ਆਊਗਾ ਰਸ। ਉਹ ਜਿਹੜੀ ਖੇਡ ਸੀ ਨਾ ਜਿਹੜੀ, ਉਹ ਜਿਹੜਾ ਮੁੱਖ ਜੇ ਅੰਮ੍ਰਿਤ ਚੋਂਦਾ ਸੀਗਾ, ਉਹ ਆਨੰਦ ਹੀ ਵੱਖਰਾ। ਸਾਧ ਸੰਗਤ ਬਾਬਾ ਮਾਂ ਹਰਨਾਮ ਸਿੰਘ ਭੁੱਚੋ ਵਾਲੇ ਸਾਧ ਸੰਗਤ ਇੱਕ ਚੌਕੜੇ 'ਤੇ 5 ਸਾਲ ਰਹੇ ਸਨ। ਅਲੋਪੋ ਵਾਲੇ ਮਹਾਂਪੁਰਸ਼ਾਂ ਦਾ ਆਪ ਜੀ ਦਾਸ ਨੇ ਸੁਣਾਇਆ ਸੀ ਅਤੇ 12 ਸਾਲ ਰਹੇ ਸਨ ਅੰਦਰ ਕੁੱਪ ਦੇ ਵਿੱਚ। ਖੇਡ ਕਿੱਥੇ ਹੈ? ਜ਼ਰੂਰ ਕਮਾਉਣਾ ਕਰੋ, ਇਹ ਚੀਜ਼ਾਂ ਕਿਸੇ ਨੇ ਹੋਰ ਨਹੀਂ ਕਹਿਣੀਆਂ, ਤੁਹਾਨੂੰ ਆਪ ਨੂੰ ਉੱਦਮ ਕਰਨਾ ਪੈਣਾ, ਜੁੜਨਾ ਪੈਣਾ, ਜੁੜਿਆਂ ਬਗੈਰ ਖੜਾ ਨਹੀਂ ਛੁੱਟਣਾ। ਆ ਚਿੱਕੜ ਵਿੱਚ ਆਪ ਜਿਵੇਂ ਪਹਿਲਾਂ ਉਦਾਹਰਨ ਸੁਣੀ, ਚਿੱਕੜ ਵਿੱਚ ਹੱਥ ਡਵਾਇਆ, ਛੱਪਣਾ ਤੋਂ ਕਿਤੇ ਤਰੱਕੀ ਨਹੀਂ ਮਿਲਦੀ। ਇਹਨਾਂ ਮਨਮੁੱਖਾਂ ਵਰਗੇ ਬਣੇ ਨਹੀਂ ਖੇੜਾ ਛੁੱਟਣਾ, ਗੁਰਮੁਖ ਬਣੋ, ਗੁਰਸਿੱਖੀ ਦੇ ਧਾਰਨੀ ਹੋਵੋ ਤੇ ਪਾਰ ਤਾਰਾ ਹੋਵੇ। ਪੜ੍ਹੋ ਅਖੀਰਲੀ ਪੰਕਤੀ ਤੇ ਬੁਲਾਈਏ ਫਤਿਹ ਜੀ।
ਰੇ ਮਨ ਗਹਿਲੇ ਬਾਬਲੇ ਮਨ ਹੈ ਕਿਆ ਰਲੀਆਂ,
ਕਹਿੰਦੇ ਤੂੰ ਕੀ ਇਹ ਰੰਗ ਰਲੀਆਂ ਮਾਰਦਾ ਫਿਰਦਾ, ਇੱਕ ਦਿਨ ਸਮਾਂ ਆਉਣਾ ਤੈਨੂੰ ਫੜ ਲੈਣਾ। ਅਗਲੇ ਸਲੋਕਾਂ 'ਚ ਇਸੇ ਸਲੋਕ ਨੂੰ ਹੋਰ ਖੋਲ੍ਹਣਾ ਅਤੇ ਵਿਚਾਰ ਕਰਦਿਆਂ ਤੋਂ ਦਾਸ ਤੋਂ ਇੱਕ ਨਹੀਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਅਤੇ ਕੌੜੇ ਬੋਲ ਨਿਕਲੇ ਨੇ, ਉਹ ਸਿਰਫ ਇਸ ਕਰਕੇ ਜੇ ਕੋਈ ਕਹਿ ਵੀ ਆ ਦਾਸ ਨੇ, ਆਪਦਿਆਂ ਨਾਲ ਪਿਆਰ ਨਾਲ ਵੀ ਆਪਾਂ ਗੱਲ ਕਰ ਸਕਦੇ ਹਾਂ, ਆਪਦਿਆਂ ਨਾਲ ਆਪਾਂ ਥੋੜ੍ਹਾ ਬਹੁਤ ਗੁੱਸੇ ਨਾਲ ਵੀ ਗੱਲ ਕਰ ਸਕਦੇ, ਕਿਉਂ ਸਾਡਾ ਆਪਦਾ ਹੁੰਦਾ, ਬੇਗਾਨੇ ਤਾਂ ਕਹਿ ਨਹੀਂ ਸਕਦੇ ਅਸੀਂ। ਤੁਸੀਂ ਸਾਡੇ ਆਪਦਿਓ ਕੌਣ? ਆਪਾਂ ਆਪਦੇ ਹੋ ਕੌਣ ਆਪਾਂ ਜੀ? ਇੱਕ ਆਪਾਂ ਸਗੇ ਭੈਣ ਭਰਾ, ਪੁਰਾਣਾ ਸਿਸਟਮ ਹੁੰਦਾ ਸੀ, ਦਾਸ ਗੱਲ ਕਹਿ ਕੇ ਸਮਾਪਤੀ ਕਰੇ, ਪੁਰਾਣਾ ਸਿਸਟਮ ਹੁੰਦਾ ਸੀ, ਸਾਰੇ ਪਿੰਡ ਦੀ ਇੱਜ਼ਤ ਸਾਂਝੀ ਹੁੰਦੀ, ਸਾਰੇ ਪਿੰਡ ਦੀ ਇੱਜ਼ਤ ਸਾਂਝੀ ਹੁੰਦੀ ਸੀ, ਕੋਈ ਬੱਚਾ ਇੱਧਰ ਉੱਧਰ ਹੁੰਦਾ ਸੀ, ਕੋਈ ਪਿੰਡ ਦਾ ਦੇਖ ਲੈਂਦਾ ਸੀ, ਚੰਬ ਦਿੰਦਾ ਸੀ, ਉੱਥੇ ਉਹਦੀ ਸਲੋਤਰ ਫੇਰ ਦਿੰਦਾ ਸੀ, ਕੁੱਟ ਕੇ ਅਤੇ ਬਾਹਰ ਤੁਰੇ ਫਿਰਦੇ ਬੱਚੇ ਨੇ ਸਕੂਲ ਛੱਡਣਾ, ਸਕੂਲ ਵਾਲਿਆਂ ਨੇ ਵੱਖਰਾ ਸਲੋਤਰ ਫੇਰਨਾ ਜਵਾਕ 'ਤੇ, ਕਿਉਂ? ਆ ਬੱਚਾ ਬਾਹਰ ਤੁਰਿਆ ਫਿਰਦਾ ਸੀ। ਫਿਰ ਉੱਥੋਂ ਬੱਚੇ ਨੇ ਘਰ ਆਉਣਾ ਅਤੇ ਉਹਦੇ ਆਉਣ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਪਹਿਲੀ ਰਿਪੋਰਟ ਸਾਰੀ ਦਿੱਤੀ ਹੋਣੀ ਵੀ ਤੁਹਾਡਾ ਜਵਾਕ ਐਂ ਤੁਰਿਆ ਫਿਰਦਾ ਸੀ, ਮੈਂ ਵੀ ਥੋੜ੍ਹਾ ਫੇਰਾ ਸਲੋਤਰ ਜਿਹਾ ਥੋੜ੍ਹਾ ਚਿੱਤਰ, ਅਤੇ ਸਕੂਲ ਛੱਡ ਦਿੱਤਾ ਅਤੇ ਸਕੂਲ ਵਾਲਿਆਂ ਨੇ ਵੀ ਹੁਣ ਕੀਤਾ ਹੋਣਾ, ਅਤੇ ਹੁਣ ਘਰ ਆਉਂਦੇ ਨੇ, ਘਰ ਦੇ ਅੱਡ ਲੰਮਾ ਪਾਇਆ ਹੁੰਦਾ, ਕਿੰਨਾ ਵਧੀਆ ਮਾਹੌਲ ਹੁੰਦਾ ਸੀ। ਤੁਸੀਂ ਹੁਣ ਕਿਸੇ ਦੇ ਬੱਚੇ ਨੂੰ ਕੁਛ ਕਹਿ ਹੀ ਨਹੀਂ ਸਕਦੇ, ਨਹੀਂ ਕਹਿੰਦੇ ਕਰਕੇ ਤਾਂ ਗਲੀਆਂ ਨਿਕਲ ਰਹੀਆਂ, ਇਸੇ ਕਰਕੇ ਜੀਵਨ ਡਿੱਗਦਾ ਜਾ ਰਿਹਾ। ਸਾਨੂੰ ਪੁਰਾਣਾ ਸਿਸਟਮ ਲਿਆਉਣਾ ਪੈਣਾ, ਇੱਕ ਦੂਜੇ ਨਾਲ ਪ੍ਰੇਮ ਕਰਨਾ ਪੈਣਾ, ਇੱਕ ਦੂਜੇ ਨੇ ਬਾਹਾਂ ਫੜ ਫੜ ਕੇ ਅੱਗੇ ਜਾਣਾ ਪੈਣਾ। ਜੇ ਐਂ ਬਚ ਕੇ ਰਹਾਂਗੇ, ਜਿਵੇਂ ਪਿਛਲੇ ਦਿਨ ਦੀ ਫਲੱਡ ਦੇਖਿਆ ਸੀ ਤੁਸੀਂ, ਆਇਆ ਅਤੇ ਫਲੱਡ ਵਿੱਚ ਕੀ ਕਰ ਰਹੇ ਸਨ, ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਦੇ ਸਨ ਕਿਹੜੇ ਨਹੀਂ, ਇੱਕ ਦੂਜੇ ਹੱਥ ਫੜ ਫੜ ਕੇ ਖੜ੍ਹੇ ਸਨ, ਕਿਹੜੀ ਜਾਤ ਕੁੱਲ ਦੇ ਸਨ ਮੈਨੂੰ ਨਹੀਂ ਪਤਾ, ਪਰ ਇੱਕ ਦੂਜੇ ਹੱਥ ਫੜ ਫੜ ਕੇ ਖੜ੍ਹੇ ਸਨ, ਜਿਹੜੇ ਪਾਣੀ ਦੀ ਮਾਰ ਵਿੱਚ ਆ ਰਹੇ ਸਨ ਭੈਣ ਭਰਾ, ਉਹਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਐਂ ਆਸਰਾ ਦੇ ਦੇ ਕੇ ਕੱਢ ਰਹੇ ਸਨ। ਅਤੇ ਸੋਚ ਲਓ ਸਾਡੇ 'ਤੇ ਕਲਯੁੱਗ ਦਾ ਫਲੱਡ ਪੈ ਚੁੱਕਿਆ, ਅਤੇ ਜੇ ਅਸੀਂ ਇੱਕ ਦੂਜੇ ਨੂੰ ਬਚਾਉਣਾ ਤਾਂ ਐਂ ਹੱਥ ਫੜ ਫੜ ਕੇ ਅਤੇ ਸਾਨੂੰ ਅੱਗੇ ਤੁਰਨਾ ਪੈਣਾ, ਇਹ ਤਾਂ ਆਪਾਂ ਤਰੱਕੀ ਕਰਾਂਗੇ। ਅਤੇ ਦਾਸ ਤੋਂ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਕੌੜੇ ਬੋਲ ਨਿਕਲੇ, ਮੈਂ ਸਾਰੀ ਸੰਗਤ ਦਾਸ ਚਰਨਾਂ ਨੂੰ ਮੱਥਾ 'ਤੇ ਦਾੜਾ ਲਾ ਕੇ ਮਾਫ਼ੀ ਮੰਗਦਾ, ਅਤੇ ਜਿਹੜੀਆਂ ਚੰਗੀਆਂ ਸਨ ਉਹ ਮੇਰੇ ਗੁਰੂ ਨਾਨਕ ਦੀਆਂ ਸਨ, ਆਪਦੇ ਜੀਵਨ ਵਿੱਚ ਜ਼ਰੂਰ ਲੈ ਕੇ ਆਓ, ਕਿਉਂਕਿ ਸਾਡਾ ਪਾਰ ਤਾਰਾ ਹੋਵੇ, ਜ਼ਰੂਰ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। 550 ਸਾਲਾਂ ਆ ਰਿਹਾ ਕਿ ਜਿਹੜਾ ਮਹਾਰਾਜ ਦਾ ਆਪਾਂ ਗੁਰਬਾਣੀ ਪੜ੍ਹ ਕੇ ਅਤੇ ਆਪਦਾ ਪਾਰ ਤਾਰਾ ਕਰਾਈਏ। ਆਉਣ ਵਾਲੇ ਦਿਨਾਂ 'ਚ ਕੁਛ ਹੋਰ ਵੀ ਅਨਾਊਂਸਮੈਂਟਾਂ ਕਰਾਂਗੇ, ਅਤੇ ਕੁਛ ਨਾਲ ਹੋਰ ਜ਼ਰੂਰੀ ਬੇਨਤੀਆਂ ਦਾਸ ਕਰ ਦੇਵੇ ਕਿ ਆਹ ਅਸਥਾਨ ਦੇ ਵਿੱਚ ਹੁਣ ਜਿਹੜੇ ਅੱਗੇ ਪੇਪਰ ਜਿਹੜੇ ਲਾਂਚ ਹੋਣ ਤੋਂ ਬਾਅਦ ਅਗਲੇ ਕਾਰਜ ਆਰੰਭ ਹੋ ਰਹੇ, ਆਉਣ ਵਾਲੇ ਦਿਨਾਂ 'ਚ ਥੋੜ੍ਹੀ ਥੋੜ੍ਹੀ ਇੱਧਰ ਰੱਦੋ ਬਦਲ ਹੋਊਗੀ, ਕੁਛ ਸ਼ਾਇਦ ਆਪਾਂ ਅਗਲੀ ਜਗ੍ਹਾ 'ਤੇ ਪ੍ਰੋਗਰਾਮ ਕਰੀਏ ਜਾਂ ਬਾਹਰ ਕੋਈ ਤੰਬੂ ਲਾ ਕੇ, ਜਾਂ ਜਿਵੇਂ ਜਿਵੇਂ ਵੀ ਹੋਊਗਾ ਸਮਾਂ, ਉਹ ਨਾਲ ਨਾਲ ਸੰਗਤ ਨੂੰ ਦੱਸਦੇ ਰਹਾਂਗੇ, ਅਤੇ ਸੰਗਤ ਦੇ ਨਾਲ ਸਹਿਯੋਗ ਦੀ ਵੀ ਲੋੜ ਆ, ਬੇਨਤੀ ਦੱਸਦੀ ਕਿ ਸਾਨੂੰ 2-3 ਸਾਲ ਇਸ ਸੰਸਥਾ ਨੂੰ ਸਪੋਰਟ ਵੀ ਕਰੋ, ਦਸਵੰਧ ਦੇ ਸੰਬੰਧ ਵਿੱਚ ਵੀ, ਕਿ ਦਸਵੰਧ ਆਊਗਾ ਅਤੇ ਤਾਂ ਕਿਉਂ ਘੱਟ ਤੋਂ ਘੱਟ ਹਿਸਾਬ ਲਾਉਂਦੇ ਸਨ, 2.5 ਮਿਲੀਅਨ ਤੋਂ ਉੱਪਰ ਆ ਕੇ ਇਹਦਾ ਪ੍ਰੋਜੈਕਟ ਬਣ ਰਿਹਾ ਅਸਥਾਨ ਦਾ, ਕਿਉਂ ਅੰਦਰ ਕਮਰੇ ਬਣਨੇ ਆ, ਆਹ ਅਸਥਾਨ ਦੇ ਥੱਲੇ ਜਿੱਥੇ ਆਪਾਂ ਬੈਠੇ ਹਾਂ ਮਹਾਰਾਜ ਦਾ ਪ੍ਰਕਾਸ਼, ਇੱਥੇ ਕਿਚਨ ਬਣਨੀ ਹੈ, ਉੱਪਰ ਦੀਵਾਨ ਹਾਲ ਬਣਨਾ ਪੂਰਾ, ਅਤੇ ਇਤਿਹਾਸਿਕ ਅਗਲੇ ਪਾਸੇ ਵਿਦਿਆਲਿਆ ਬਣਨਾ ਜਿੱਥੇ ਸਿੰਘ ਹੁਣ ਵੀ ਸਿੰਥਿਆ 'ਤੇ ਕਥਾ ਸਿੱਖਦੇ ਆ। ਅਤੇ ਦਸਵੰਧ ਆਪ ਜੀ ਬੇਨਤੀ ਸੰਗਤ ਚਰਨਾ ਜ਼ਰੂਰ ਲਾਵੋ, ਇੰਨੇ ਸਾਲਾਂ ਤੱਕ ਪਹਿਲਾਂ 10-12 ਸਾਲਾਂ ਤੋਂ ਸੇਵਾ ਚੱਲਦੀ ਸੀ, ਕਿਤੇ ਵੀ ਕਿਤੇ ਕਿਹਾ ਨਹੀਂ, ਪਰ ਹੁਣ ਪ੍ਰੋਜੈਕਟ ਵੱਡੇ ਨੇ ਅਤੇ ਸੰਗਤ ਦੇ ਸਹਿਯੋਗ ਨਾਲ ਚੱਲ ਸਕਦੇ ਨੇ। ਆਪ ਜੀ ਸਾਰੇ ਜਾਂਦੇ ਹੋਏ ਗੁਰਮੁਖ ਪਿਆਰੇ ਜਿਹੜੇ ਖੜ੍ਹੇ ਨੇ ਉੱਥੇ ਕਾਊਂਟਰ 'ਤੇ, ਉਹਨੂੰ ਜ਼ਰੂਰ ਮਿਲ ਕੇ ਜਾਓ, ਕੋਈ ਦਸਵੰਧ ਦੇ ਪ੍ਰਥਾਏ ਵੀਕਲੀ ਜਾਂ ਮੰਥਲੀ ਜਾਂ ਫੋਰਥਨਾਈਟਲੀ, ਉਹਨਾਂ ਨੂੰ ਕੁਛ ਪੇਪਰ ਵੀ ਸਾਈਨ ਕਰੋ ਕਿ ਆਪਾਂ ਰਲ ਕੇ ਜਿਹੜੇ ਪੰਜਾਬ ਵਿੱਚ ਵੀ ਬੱਚੇ ਕਥਾ ਸਿੰਥਿਆ ਲੈ ਰਹੇ ਨੇ ਜਾਂ ਕੀਰਤਨ ਸਿੱਖ ਰਹੇ ਨੇ, ਉਹ ਪ੍ਰੋਜੈਕਟ ਵੀ ਨਾਲ ਨਾਲ ਚੱਲਦੇ ਰਹਿਣ, ਰੋਟਰੂਆ ਵੀ ਜਿਵੇਂ ਚੱਲ ਰਿਹਾ ਅਤੇ ਹੋਰ ਅਸਥਾਨਾਂ 'ਤੇ ਵੀ, ਉਹਨਾਂ ਨੂੰ ਵੀ ਆਪਾਂ ਅੱਗੇ ਸੰਗਤ ਦੇ ਸਹਿਯੋਗ ਨਾਲ ਚਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।